ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਸਹਿਜ ਮਿਲਾ ਮਿਲਿਆ ਪ੍ਰਮਾਣ ਨਾ ਤਿਸ ਮਰਣ ਨਾ ਆਵਣ ਜਾਣ ਸਹਿਜ ਮਿਲੈ ਮਿਲਿਆ ਪਰਵਾਣ ਨਾ ਤਿਸ ਮਰਣ ਨਾ ਆਵਣ ਜਾਣ ਠਾਕੁਰ ਮਹਿ ਦਾਸ ਦਾਸ ਮਹਿ ਸੋਏ ਜਹ ਦੇਖਾ ਤਹ ਅਵਰ ਨ ਕੋਏ ਗੁਰਮੁਖ ਭਗਤ ਸਹਿਜ ਘਰ ਪਾਈਆ ਬਿਨ ਗੁਰ ਭੇਟੇ ਮਰ ਆਈਆ ਜਾਈਆ ਗੁਰਮੁਖ ਭਗਤ ਸਹਿਜ ਘਰ ਪਾਈਆ ਬਿਨ ਗੁਰ ਭੇਟੇ ਮਰ ਆਈਆ ਜਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਤੇਰੀ ਸ਼ਰਨ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੈ ਰੱਖੋ ਸ਼ਰਮ ਅਸਾੜੀ ਜੀ। ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤਸੰਗ ਜੀਓ ਸਤਿਕਾਰ ਸਹਿਤ ਫਤਿਹ ਗਜਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਆਪਣੇ ਘਰਾਂ ਤੋਂ ਆਏ ਹੋ ਤੇ ਗੁਰੂ ਦੇ ਘਰ ਆ ਕੇ ਪਹੁੰਚੇ ਹੋ, ਇਹ ਪਾਵਨ ਅਸਥਾਨ ਸੱਚਖੰਡ ਹਰਿਮੰਦਰ ਸਾਹਿਬ ਜਿੱਥੇ ਅੰਮ੍ਰਿਤ ਵੇਲੇ ਹੁਕਮ ਬਖਸ਼ਿਸ਼ ਹੋਇਆ ਹੈ, ਉਸ ਹੁਕਮ ਦੀ ਵਿਚਾਰ ਇਸ ਵੇਲੇ ਕਰਨੀ ਹੈ। ਤਨਾਸਰੀ ਰਾਗ ਵਿੱਚ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਇਹ ਅੱਜ ਦਾ ਫੁਰਮਾਨ ਹੁਕਮ ਹੈ। ਗੁਰਮੁਖ ਭਗਤ ਸਹਿਜ ਘਰ ਪਾਈਐ, ਗੁਰੂ ਦੀ ਸ਼ਰਨ ਪੈ ਕੇ ਗੁਰਮੁਖ ਬਣਨਾ। ਗੁਰਮੁਖ ਦੀ ਵਿਆਖਿਆ ਇਹ ਹੈ ਪੂਰਨ ਤੌਰ 'ਤੇ ਰਜ਼ਾ ਵਿੱਚ ਜੋ ਰਾਜੀ ਹੈ, ਕੋਈ ਕਿੰਤੂ ਨਹੀਂ ਪਰੰਤੂ ਨਹੀਂ। ਜੋ ਰੱਬ ਨੂੰ ਪਾਉਂਦਾ ਉਹ ਕਹਿੰਦਾ ਮੈਨੂੰ ਪ੍ਰਵਾਨ ਹੈ, ਜੋ ਹੋਵਾ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ। ਇਸ ਨੂੰ ਕਹਿੰਦੇ ਨੇ ਗੁਰਮੁਖ। ਭਗਤੀ ਦਾ ਅਰਥ ਹੈ ਪ੍ਰੇਮ। ਗੁਰੂ ਦੀ ਸ਼ਰਨ ਪੈ ਕੇ ਭਗਤੀ ਦੁਆਰਾ ਇੱਕ ਘਰ ਦੀ ਪ੍ਰਾਪਤੀ ਹੁੰਦੀ, ਉਸ ਨੂੰ ਕਿਹਾ ਸਹਿਜ ਘਰ। ਉਹ ਸਹਿਜ ਘਰ ਮਿਲ ਜਾਏ, ਉਸ ਘਰ 'ਚ ਵਾਸਾ ਹੋ ਜਾਏ, ਮਨੁੱਖਾ ਜਨਮ ਦਾ ਇਹੋ ਲਕਸ਼ ਹੈ, ਇਹੋ ਪ੍ਰਾਪਤੀ ਹੈ। ਇਹ ਘਰ ਇੰਜ ਪ੍ਰਾਪਤ ਹੁੰਦਾ ਭਗਤੀ ਦੁਆਰਾ, ਗੁਰੂ ਦੀ ਸ਼ਰਨ ਦੁਆਰਾ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੈਂ ਉਹ ਘਰ ਪਾ ਲਿਆ, ਮੈਨੂੰ ਉਹ ਘਰ ਮਿਲ ਗਿਆ ਹੈ। ਉਹ ਘਰ ਬਾਹਰ ਨਹੀਂ, ਉਹ ਘਰ ਮੇਰੇ ਅੰਦਰ ਹੈ। ਬੜਾ ਸੁੰਦਰ ਬਚਨ ਹੈ, ਸਪਸ਼ਟ ਹੈ। ਗੁਰ ਪ੍ਰਸਾਦ ਸਹਿਜ ਘਰ ਪਾਇਆ, ਮਿਟਿਆ ਅੰਧੇਰਾ ਚੰਦ ਚੜਿਆ। ਮੇਰੇ ਅੰਦਰ ਹੁਣ ਚੰਦ ਚੜ ਗਿਆ, ਰੱਬੇ ਨੂਰ, ਰੱਬੇ ਪ੍ਰਕਾਸ਼। ਇਸ ਦਾ ਜ਼ਿਕਰ ਧੰਨ ਗੁਰੂ ਨਾਨਕ ਦੇਵ ਜੀ ਨੇ ਵੀ ਕੀਤਾ ਹੈ। ਮਾਨਸ ਜਨਮ ਦੁਲੰਬ, ਗੁਰਮੁਖ ਪਾਇਆ ਮਨ ਤਨ ਹੋਏ ਚੁਲੰਬ, ਜੇ ਸਤਿਗੁਰ ਪਾਇਆ। ਚੁਲੰਬ ਦਾ ਅਰਥ ਹੈ ਸ਼ਾਂਤ, ਚੰਦ ਵਰਗੀ ਸ਼ਾਂਤੀ। ਗੁਰਪ੍ਰਸਾਦ ਸਹਿਜ ਘਰ ਪਾਇਆ। ਘਰਾਂ ਵਿੱਚ ਤੇ ਅਕਸਰ ਰਹਿੰਦੇ ਹਾਂ, ਆ ਕੁਛ ਐਸੇ ਨੇ ਜਿਨ੍ਹਾਂ ਦੇ ਆਪਣੇ ਘਰ ਹੋਣਗੇ, ਕੁਛ ਐਸੇ ਨੇ ਜਿਹੜੇ ਕਿਰਾਏ ਤੇ ਰਹਿੰਦੇ ਹੋਣਗੇ। ਕਿਰਾਏਦਾਰ ਨੂੰ ਇੱਕ ਚਿੰਤਾ ਰਹਿੰਦੀ ਹੈ, ਬੜੀ ਮੁਸ਼ਕਲ ਨਾਲ ਘਰ ਸਵਾਰਿਆ ਤੇ ਪਤਾ ਨਹੀਂ ਮਾਲਕ ਮਕਾਨ ਕਦੋਂ ਆਖੇ ਵਿਹਲਾ ਘਰ ਮੈਨੂੰ ਚਾਹੀਦਾ, ਮਹੀਨਾ ਹੋਰ ਰਹਿ ਲੈ ਇਹਨੂੰ ਵਿਹਲਾ ਘਰ, ਆਪਣਾ ਘਰ ਨਹੀਂ। ਆਪਣਾ ਘਰ ਆਪਣਾ ਹੀ ਹੈ, ਭਾਵੇਂ ਦਰਵਾਜ਼ੇ ਟੁੱਟੇ ਹੀ ਹੋਣ, ਕੰਧਾਂ ਨੂੰ ਕਲਰ ਲੱਗਿਆ ਹੋਵੇ, ਛਿਪਕਲੀਆਂ ਤੁਰੀਆਂ ਫਿਰਦੀਆਂ ਹੋਣ, ਕਿਸੇ ਇਹ ਤੇ ਨਹੀਂ ਕਹਿਣਾ ਇੱਥੋਂ ਨਿਕਲ ਬਾਹਰ, ਆਪਣਾ ਹੈ। ਲੇਕਿਨ ਜਿਸ ਨੂੰ ਆਪਣਾ ਵੀ ਸਮਝਨੇ ਆ, ਇੱਕ ਘਾਟ ਹੈ, ਆਪਣੇ ਦਿਲ ਤੇ ਹੱਥ ਰੱਖ ਕੇ ਸਾਰੇ ਮਾਈ ਭਾਈ ਜਰਾ ਸੋਚਿਓ, ਰਹਿ ਰਹੇ ਹਾਂ ਮਜਬੂਰੀ ਹੈ, ਪਰ ਜਦੋਂ ਗੁਆਂਢੀ ਦਾ ਘਰ ਵੇਖਨੇ ਆ ਨਾ ਵੱਡਾ, ਕਹਿੰਦੇ ਆ ਨਹੀਂ ਇਹ ਘਰ ਜਿਹੜਾ ਠੀਕ ਨਹੀਂ, ਮਜਬੂਰੀ ਚ ਦਿਨ ਕੱਟ ਰਹੇ ਹਾਂ, ਕਦੀ ਮੈਂ ਵੀ ਵੱਡਾ ਬਣਾ ਲੈਂਦਾ ਤੇ ਚੰਗਾ ਸੀ। ਰਹਿੰਦਾ ਤੇ ਹੈ ਬੰਦਾ, ਪਰ ਘਰ ਵਿੱਚ ਸੰਤੁਸ਼ਟ ਨਹੀਂ। ਇਹ ਨਾ ਸਮਝਣਾ ਉਹ ਮਿਲ ਗਿਆ ਵੱਡਾ ਤੇ ਉੱਥੇ ਸੰਤੁਸ਼ਟ ਹੋ ਜਾਏਗਾ, ਨਹੀਂ ਫਿਰ ਕੋਈ ਵੱਡਾ ਹੋਰ ਵੇਖੇਗਾ, ਫਿਰ ਆਖੇਗਾ ਨਹੀਂ ਇਹ ਵੀ ਛੋਟਾ। ਇੱਕ ਬਿਲਡਰ ਨੇ ਬੜੀ ਸੁੰਦਰ ਗੱਲ ਮੈਨੂੰ ਕਹੀ, ਕਹਿਣ ਲੱਗਾ 10 ਘਰ ਆਪਣੇ ਲਈ ਬਣਾਏ, ਕੁਛ ਨਾ ਕੁਛ ਨਵਾਂ ਹੋਰ ਬਣ ਜਾਂਦਾ। ਮੈਂ ਕਹਿੰਦਾ ਵੀ ਵੇਚ ਦਿਓ ਆਪਣੇ ਲਈ, ਫਿਰ ਹੋਰ ਬਣਾਵਾਂਗਾ। ਕਿਤੇ ਮਨ ਦੀ ਤਸੱਲੀ ਨਹੀਂ। ਕੋਈ ਘਰ ਐਸਾ ਵੀ ਹੈ ਜਿੱਥੇ ਜਾ ਕੇ ਬੰਦਾ ਕਹੇ ਬਸ ਆਨੰਦ ਹੋ ਗਿਆ, ਹੁਣ ਕੁਛ ਨਹੀਂ ਚਾਹੀਦਾ, ਉਹ ਘਰ ਕਿਹੜਾ ਹੈ? ਨਾਨਕ ਬੱਧਾ ਘਰ ਤਹਾਂ, ਜਿੱਥੇ ਮਿਰਤ ਨਾ ਜਨਮ ਜਰਾ। ਚਾਹੁੰਦੇ ਤੇ ਹਾਂ ਮੇਰੇ ਘਰ ਵਿੱਚ ਕੋਈ ਤੋਟ ਨਾ ਰਹੇ, ਕੋਈ ਘਾਟ ਨਾ ਰਹੇ, ਮੇਰੇ ਘਰ ਵਿੱਚ ਸਭ ਕੁਛ ਹੀ ਹੋਵੇ, ਦੁੱਖ ਕੋਈ ਨਾ ਹੋਵੇ, ਮੇਰੇ ਘਰ ਵਿੱਚ ਆਨੰਦ ਹੀ ਆਨੰਦ ਹੋਵੇ। ਪਰ ਹੈ ਕੋਈ ਦੁਨੀਆ ਤੇ ਐਸਾ ਘਰ? ਗੋਮਤੀ ਨੂੰ ਮਹਾਤਮਾ ਬੁੱਧ ਨੇ ਇਹੋ ਗੱਲ ਕਹੀ ਸੀ, ਜਾਓ ਘਰ ਲੱਭ ਜਿੱਥੇ ਦੁੱਖ ਨਹੀਂ ਵਾਪਰੇ ਆ। ਕਹਿਣ ਲੱਗੇ ਕੋਈ ਵੀ ਨਹੀਂ ਲੱਭਾ, ਮੇਰੇ ਪਾਤਸ਼ਾਹ ਨੂੰ ਲੱਭ ਗਿਆ। ਉਹ ਕਹਿੰਦੇ ਨੇ ਉਹ ਘਰ ਹੈ ਸਹਿਜ ਘਰ। ਸਹਿਜ ਘਰ ਉਹ ਹੈ ਜਿੱਥੇ ਪਰਮਾਤਮਾ ਰਹਿੰਦਾ, ਨਿਰੰਕਾਰ ਰਹਿੰਦਾ ਹੈ। ਉਸ ਅਵਸਥਾ ਵਿੱਚ ਤੂੰ ਵੀ ਪਹੁੰਚ ਜਾ, ਤੂੰ ਵੀ ਪਰਮਾਤਮਾ ਵਿੱਚ ਲੀਨ ਹੋ ਜਾ। ਉਹ ਤੇ ਬਾਹਾਂ ਖਿਲਾਰ ਕੇ ਤੈਨੂੰ ਮਿਲਣ ਵਾਸਤੇ ਤਿਆਰ ਹੈ। ਤੂੰ ਜਾਣਾ ਤੇ ਚਾਹੁੰਦਾ ਆਪਣੀਆਂ ਸ਼ਰਤਾਂ ਨਾਲ, ਕਿ ਜਾਣਾ ਤੇ ਜੋ ਕੋਲ ਹੈ ਸਭ ਕੁਛ ਲੈ ਕੇ ਹੀ ਜਾਣਾ, ਇਹ ਜਾਂਦਾ ਕੋਈ ਨਹੀਂ। ਉਹ ਕਹਿੰਦੇ ਨੇ ਖਾਲੀ ਹੋ ਕੇ ਆ, ਮੇਰੇ ਕੋਲ ਆਉਣਾ ਤੇ ਸਭ ਕੁਛ ਛੱਡ ਕੇ ਆ। ਬੰਦਾ ਕਹਿੰਦਾ ਨਹੀਂ ਹਉਮੈਂ ਨਾਲ ਲੈ ਕੇ ਜਾਣੀ, ਆਉਣਾ ਤੇ ਹੈ ਤੇਰੇ ਘਰ, ਮੇਰੀ ਕੁਰਸੀ ਕਿੱਥੇ ਹੋਵੇਗੀ, ਮੇਰਾ ਸੰਘਾਸਨ ਕਿਹੜਾ ਹੋਵੇਗਾ? ਜਰਾ ਤੇਰੇ ਨਾਲੋਂ ਨੀਵਾਂ ਹੀ ਹੋਵੇ, ਪਰ ਹੋਵੇ ਤੇ ਸਹੀ ਵੱਖਰਾ। ਮੈਨੂੰ ਛੋਟਾ ਰਾਬੀ ਲੋਕੀ ਆਖਣ, ਜਿਵੇਂ ਵੱਡਾ ਮੰਤਰੀ ਤੇ ਨਾਲ ਛੋਟਾ ਮੰਤਰੀ। ਛੋਟਾ ਰੱਬ ਮੈਂ ਹੋਵਾਂ, ਪਰ ਕੁਛ ਨਾ ਕੁਛ ਤੇ ਹੋਵਾਂ, ਐਸਾ ਨਾ ਹੋਵੇ ਰਹਿ ਹੀ ਕੁਛ ਨਾ ਜਾਵਾਂ। ਬੋਧ ਸਾਗਰ ਚ ਮਿਲ ਗਈ, ਇੱਕ ਅਰਥ ਵਿੱਚ ਸਾਗਰ ਹੋ ਗਏ। ਵੈਸੇ ਪਰਮਾਤਮਾ ਨੇ ਤੇ ਘਰ ਦੇ ਕੇ ਭੇਜੇ ਹੈ ਸਹਿਜ ਘਰ, ਪਰ ਬੰਦਾ ਗਵਾ ਬੈਠਾ। ਬਾਪ ਨੇ ਹੀਰੇ ਦੇ ਕੇ ਭੇਜੇ ਹੈ ਪਰ ਇਹ ਲੁਟਾ ਬੈਠਾ, ਗਵਾ ਬੈਠਾ। ਇੱਥੇ ਇੱਕ ਵਿਚਾਰ ਧਿਆਨ ਚ ਲੈ ਲੈਣੀ, ਉਹ ਇਸ ਸ਼ਬਦ ਦਾ ਆਧਾਰ ਹੈ। ਇਹ ਵਿਆਖਿਆ ਤਾਂ ਹੋ ਸਕੇਗੀ। ਉਹ ਵਿਚਾਰ ਮੇਰੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਨੇ ਬਖਸ਼ੀ ਹੈ ਕਿ ਸਾਰੀ ਸ੍ਰਿਸ਼ਟੀ ਇੱਕ ਸਹਿਜ ਵਿੱਚ ਹੈ, ਆਪਣੇ ਸੁਭਾਅ ਵਿੱਚ ਹੈ, ਜਿਸ ਨੂੰ ਨੇਚਰ ਕਹਿੰਦੇ ਹੋ। ਇਹ ਮਜਬੂਰੀ ਹੈ, ਨਿੰਮ ਦੀ ਮਜਬੂਰੀ ਹੈ ਕਿ ਉਹ ਅੰਗੂਰ ਬਣ ਹੀ ਨਹੀਂ ਸਕਦੀ, ਨਹੀਂ ਤੇ ਬਣ ਜਾਏ ਕਿ ਮੈਂ ਨਿੰਮ ਕੌੜੀ ਰਹਿ ਕੇ ਕੀ ਰਹਿਣਾ, ਮੈਂ ਵੀ ਅੰਗੂਰ ਬਣ ਨਹੀਂ ਸਕਦੀ। ਅੰਬ ਦੀ ਮਜਬੂਰੀ ਹੈ, ਉਹ ਕੁਛ ਹੋਰ ਨਹੀਂ ਬਣ ਸਕਦਾ, ਉਹ ਰਹਿੰਦਾ। ਪਰ ਬੰਦੇ ਕੋਲ ਆ ਗਈ ਬੁੱਧ ਤੇ ਬਹੁਤ ਕੁਛ ਬਣਦਾ। ਇਹਨੇ ਆਰਟੀਫਿਸ਼ਲ ਚੀਜ਼ਾਂ ਦੀ ਇਜਾਦ ਕੀਤੀ। ਹੁਣ ਬੈਂਗਣ ਦੀ ਮਜਬੂਰੀ ਆ, ਜਿੰਨੇ ਚਿਰ ਚ ਉਹਨੇ ਵੱਡਾ ਹੋਣਾ ਹੋਣਾ, ਪਰ ਬੰਦੇ ਨੇ ਨਾ ਤੇ ਆਪਣਾ ਸਹਿਜ ਰਹਿਣ ਦਿੱਤਾ ਨਾ ਦੂਜਿਆਂ ਦਾ ਲਿਆ ਇੰਜੈਕਸ਼ਨ। ਇੰਨੇ ਕੁ ਬੈਂਗਣ ਨੂੰ ਲਾਉਂਦਾ ਉਹ ਸਵੇਰ ਨੂੰ ਐਡਾ ਹੋਇਆ ਹੁੰਦਾ, ਬੈਂਗਣ ਵੱਡਾ ਕਰ ਦਿੱਤਾ, ਉਹਦਾ ਸਹਿਜ ਤੋੜ ਦਿੱਤਾ। ਉਹ ਖਾਂਦੇ ਨੇ ਲੋਕੀ ਬਿਮਾਰ ਹੁੰਦੇ ਨੇ ਕਿਉਂਕਿ ਸਹਿਜ ਟੁੱਟ ਗਿਆ। ਮੱਝਾਂ ਖਾਵਾਂ ਸਹਿਜ ਵਿੱਚ ਦੁੱਧ ਦਿੰਦੀਆਂ ਸਨ, ਇਹਨੇ ਇੰਜੈਕਸ਼ਨ ਲਾਉਣੇ ਸ਼ੁਰੂ ਕਰ ਦਿੱਤੇ, ਸਹਿਜ ਟੁੱਟ ਗਿਆ। ਨਾ ਤੇ ਆਪਣਾ ਸਹਿਜ ਛੱਡਿਆ, ਨਾ ਇਹਨੇ ਪ੍ਰਕਿਰਤੀ ਦਾ ਛੱਡਿਆ, ਆਕਾਸ਼ ਦਾ ਸਹਿਜ ਤੋੜ ਦਿੱਤਾ। ਹਰ ਦੇਸ਼ ਦਾ ਮੌਸਮ ਚੇਂਜ ਹੋ ਰਿਹਾ ਜੇ, ਔਰ ਜਾਪਦਾ ਦਿਨ ਬਾ ਦਿਨ ਬਿਮਾਰੀਆਂ ਵਧਣ। ਇੱਕ ਤੇ ਬੰਦਾ ਆਪ ਹੀ ਮੌਤ ਦੇ ਮੂੰਹ ਚ ਪੈਣਾ ਚਾਹੁੰਦਾ, ਦੂਸਰਾ ਜਾਪਦਾ ਕੁਦਰਤ ਦੀਆਂ ਕਰੋਪੀਆਂ ਵੀ ਆ ਹੀ ਰਹੀਆਂ ਨੇ। ਪਹਿਲੇ ਇੰਨੀਆਂ ਬਿਮਾਰੀਆਂ ਕਿੱਥੇ ਸਨ, ਪਹਿਲੇ ਇੰਨੇ ਡਾਕਟਰ ਕਿੱਥੇ ਸਨ, ਪਹਿਲੇ ਇੰਨੀਆਂ ਦਵਾਈਆਂ ਕਿੱਥੇ ਸਨ, ਇਹ ਸਭ ਕੁਛ ਕਿਉਂ ਹੋਇਆ? ਬੰਦੇ ਨੇ ਸਹਿਜ ਤੋੜ ਲਿਆ। ਗੁਰੂ ਸਾਹਿਬ ਕਹਿੰਦੇ ਨੇ ਸਹਿਜ ਘਰ ਵਿੱਚ ਆ ਜਾ। ਬਚਨ ਤੇ ਬੜੇ ਸਪਸ਼ਟ ਨੇ, ਉਹਨਾਂ ਨੂੰ ਵਿਚਾਰਨ ਦੀ ਲੋੜ ਹੈ। ਇੱਕ ਸ਼ਬਦ ਧਿਆਨ ਨਾਲ ਪੜ੍ਹਨਾ, ਅਸਣ ਆਓ ਪਿਰਾ ਸਾਧਨ ਝੂਰ ਮੋਈ, ਤਾਂ ਮਿਲੀਏ ਜਾਂ ਮਿਲੈ ਦੂਜੇ ਪਾਏ ਖੋਈ, ਝੂਠ ਵਿਗੋਤੇ ਤਾਂ ਪਰ ਮੋਤੇ। ਪੱਲੇ ਕੁਛ ਵੀ ਨਹੀਂ ਸੀ ਕਿਹਾ ਮੈਂ ਤੇ ਰੱਬ ਬਣ ਗਏ, ਮੈਂ ਮੇਰਾ ਦਸਵਾਂ ਦੁਆਰ ਖੁੱਲ ਗਏ, ਮੈਂ ਸੱਚਖੰਡ ਪਹੁੰਚ ਗਿਆ, ਮੇਰੀ ਤੇ ਸਮਾਧੀ ਲੱਗ। ਧੰਨ ਗੁਰੂ ਨਾਨਕ ਦੇਵ ਜੀ ਨੇ ਵੇਖਿਆ ਸੀ, ਉਹ ਤਾਂ ਚੁੱਕ ਕੇ ਨਾ ਚੌਂਕੀਆਂ ਮੂਰਤੀਆਂ ਵਾਲੀ ਤੇ ਲੋਟਾ ਪਿਛਲੇ ਪਾਸੇ ਰੱਖ ਦਿੱਤਾ, ਅੱਖ ਖੁੱਲੀ ਕਹਿਣ ਲੱਗਾ ਮੇਰੇ ਭਗਵਾਨ ਕਿੱਥੇ ਗਏ, ਮੇਰਾ ਲੋਟਾ ਕਿੱਥੇ ਗਿਆ। ਸਾਹਿਬ ਕਹਿਣ ਲੱਗੇ ਚੋਰੀ ਹੋ ਗਏ, ਤੇਰੇ ਭਗਵਾਨ ਲੈ ਗਿਆ ਕੋਈ, ਮੈਂ ਸਰਾਪ ਦੇਵਾਂਗਾ, ਮੈਂ ਭਸਮ ਕਰ ਦਿਆਂਗਾ। ਸਾਹਿਬ ਕਹਿਣ ਲੱਗੇ ਉਹ ਆਕਾਸ਼ ਪਤਾਲ ਦੀਆਂ ਗੱਲਾਂ ਕਰਨਾ, ਸਹਿਜ ਤੇ ਆਪਣਾ ਤੋੜ ਬੈਠਾ, ਲੱਭਾ ਤੈਨੂੰ ਕੁਛ ਨਹੀਂ, ਬਣਨਾ ਸਭ ਕੁਛ ਪਿਆ, ਤੈਨੂੰ ਤੇ ਇੰਨਾ ਵੀ ਨਹੀਂ ਪਤਾ, ਲੋਟਾ ਤੇਰਾ ਠਾਕਰ ਤੇਰੇ ਮਗਰ ਪਏ ਹੋਏ ਨੇ, ਪਿੱਛੇ ਜਰਾ ਪਿੱਛੇ ਵੇਖ ਬੰਦੇ, ਤੂੰ ਅੱਗੇ ਪਿੱਛੇ ਨਹੀਂ ਵੇਖਦਾ, ਤੇ ਅਰਸ਼ਾਂ ਚ ਵੇਖਣਾ ਪਿਆ ਬ੍ਰਹਮਪੁਰੇ ਕੀ ਹੋ ਰਿਹਾ, ਵਿਸ਼ਨਪੁਰੇ ਕੀ ਹੋ ਰਿਹਾ, ਉਹ ਘੱਟੋ ਘੱਟ ਇੱਥੇ ਹੀ ਵੇਖ ਲੈ। ਇੱਕ ਜੋਤਸ਼ੀ ਨੂੰ ਬੜੀ ਸੁੰਦਰ ਗੱਲ ਕਹੀ ਸੀ ਇੱਕ ਮਾਈ ਨੇ, ਉਹ ਤਾਰੇ ਵੇਖੇ ਪਏ ਆ ਤੇ ਖੂਹ ਚ ਗਿਰ ਗਿਆ, ਵੇਖਦਾ ਸੀ ਤਾਰੇ ਡਿੱਗਾ ਖੂਹ ਚ, ਮਾਈ ਨੇ ਕੱਢਿਆ, ਵਿਚਾਰੀ ਲੱਕੜ ਹਾਰੀ ਗਈ ਸੀ, ਰੱਸੇ ਪਾ ਕੇ ਕੱਢਿਆ, ਕਹਿਣ ਲੱਗਾ ਮਾਂ ਤੇਰੇ ਖਾਨਦਾਨ ਚੋਂ ਜਾਂ ਤੂੰ ਕਿਸੇ ਤਾਰਿਆਂ ਦਾ ਹਿਸਾਬ ਸਿੱਖਣਾ ਹੋਵੇ ਤੇ ਫ੍ਰੀ ਸਿਖਾਵਾਂਗਾ। ਖਿੜਖਿੜਾ ਕੇ ਅਸੀਂ, ਕਹਿਣ ਲੱਗੀ ਖੱਡਿਆਂ ਦਾ ਗਿਆਨ ਪਹਿਲੇ ਸਿੱਖ, ਤਾਰਿਆਂ ਦਾ ਲੋਕਾਂ ਨੂੰ ਤਾਰਿਆਂ ਦਾ ਸਿਖਾਉਣਾ, ਆਪ ਖੂਹ ਚ ਗਿਰਨਾ, ਘੱਟੋ ਘੱਟ ਇੰਨਾ ਹੀ ਵੇਖ ਲੈਣਾ ਸੀ ਕਿ ਅੱਜ ਮੈਂ ਖੂਹ ਚ ਗਿਰਨਾ, ਇੱਧਰ ਨਾ ਆਉਣ ਦੋ। ਇਹ ਹੋਇਆ ਕਿ ਇਹ ਸਹਿਜ ਬੰਦਾ ਆਪਣਾ ਤੋੜ ਬੈਠਾ। ਸਹਿਜ ਕੀ ਹੈ? ਤੁਸੀਂ ਪਾਣੀ ਵਿੱਚ ਮੂੰਹ ਡੁਬੋ ਲਓ, ਕਿੰਨਾ ਚਿਰ ਡੁਬੋਵੋਗੇ? ਤੁਹਾਡਾ ਸਹਿਜ ਨਹੀਂ, ਡੁੱਬ ਜਾਵਾਂਗੇ, ਮਰ ਜਾ। ਮੱਛੀ ਵਿੱਚੇ ਡੁੱਬ ਕੇ ਧਰੀ ਫਿਰਦੀ ਹੈ, ਉਸਦਾ ਸਹਿਜ ਹੈ, ਮੱਛੀ ਦਾ ਸਹਿਜ ਹੈ। ਬੰਦਾ ਆਪ ਤੇ ਨਹੀਂ ਉੱਡ ਸਕਿਆ, ਜਹਾਜ਼ ਬਣਾ ਲਿਆ, ਪਰ ਕਿੰਨਾ ਚਿਰ? ਜਿੰਨਾ ਚਿਰ ਵਿੱਚ ਤੇਲ ਕਹਿ ਆਖਰ ਧਰਤੀ ਤੇ ਆਉਣਾ ਪੈਂਦਾ।
ਧਰਤੀ ਤੋਂ ਉੱਡਿਆ, ਧਰਤੀ ਤੇ ਆਏਗਾ ਪਰ ਪੰਖੀ ਉੱਡਣਾ ਉਸਦਾ ਸਹਿਜ ਹੈ। ਇੱਕ ਪੰਖੀ ਨੂੰ ਤੇਲ ਦੀ ਲੋੜ ਨਹੀਂ, ਉੱਡਦਾ ਪਿਆ ਉਸਦਾ ਸਹਿਜ ਹੈ, ਮੱਛੀ ਦਾ ਸਹਿਜ ਹੈ ਪਾਣੀ ਵਿੱਚ ਰਹਿਣਾ। ਕ੍ਰੋਧ ਸਾਡਾ ਸਹਿਜ ਨਹੀਂ, ਇੱਕ ਤਜਰਬਾ ਕਰਕੇ ਵੇਖ ਲੈਣਾ। ਜਿਹੜਾ ਬੰਦਾ ਬਗਿੰਦਾ ਨਾ, ਮੈਨੂੰ ਬੜਾ ਗੁੱਸਾ ਆਉਂਦਾ ਬਹੁਤ, ਉਹਨੂੰ ਆਖ ਮੇਰੇ ਸਾਹਮਣੇ ਬੈਠ, ਹੁਣ ਕਰ ਕ੍ਰੋਧ ਜਰਾ ਕਰ, ਨਹੀਂ ਆਏਗਾ। ਜਦੋਂ ਆਖਾਂਗੇ ਨਾ ਨਹੀਂ, ਦੋ ਮਿੰਟ, ਚਾਰ ਮਿੰਟ, ਪੰਜ ਮਿੰਟ, ਉਹਦੇ ਵਿੱਚ ਹੀ ਕੁਛ ਨਾ ਕੁਛ ਉਹ ਕਰ ਦਿੰਦਾ। ਪਰ ਕ੍ਰੋਧ ਅੱਠੇ ਪਹਿਰ ਨਹੀਂ ਰਹਿੰਦਾ, ਕਿਉਂਕਿ ਸਹਿਜ ਨਹੀਂ। ਕਾਮ ਕ੍ਰੋਧ ਲੋਭ ਮੋਹੰਕਾਰ ਸਾਡਾ ਸਹਿਜ ਨਹੀਂ, ਪ੍ਰੇਮ ਸਾਡਾ ਸਹਿਜ ਆ। ਅੱਠੇ ਪਹਿਰ ਪ੍ਰੇਮੀ ਰਹਿ ਸਕਦੇ ਹੋ। ਸ਼ਾਂਤੀ ਤੁਹਾਡਾ ਸਹਿਜ ਆ, ਸਿਮਰਨ ਤੁਹਾਡਾ ਸਹਿਜ ਆ। ਇੱਕ ਬੰਦੇ ਬੰਦੇ ਨੂੰ ਗਾਲੀਆਂ ਦੇਣ, ਹੁਣ ਕਿੰਨੇ ਕੁ ਮਿੰਟ ਦੇ ਲਏਗਾ? ਪਰ ਪਰਮਾਤਮਾ ਦਾ ਨਾਮ ਤੇ ਸਦਾ ਹੀ ਜਪ ਸਕਦਾ, ਇਸ ਦਾ ਸਹਿਜ ਹੈ। ਰੱਬ ਹੋਣਾ ਤੇਰਾ ਸਹਿਜ ਹੈ, ਪਸ਼ੂ ਹੋਣਾ ਤੇਰਾ ਸਹਿਜ ਨਹੀਂ। ਸਹਿਜ ਤੋੜ ਰਹੇ ਆ ਬੰਦਾ ਚ ਵੇਖਿਆ, ਪਸ਼ੂ ਚਿੰਤਾ ਵਿੱਚ ਨਹੀਂ ਤੇ ਚਲੋ ਮੈਂ ਪਸ਼ੂ ਬਣ ਜਾਵਾਂ। ਔਰ ਨਸ਼ਾ ਲੈਣਾ ਕੀ ਹੈ? ਥੋੜੇ ਚਿਰ ਵਾਸਤੇ ਪਸ਼ੂ ਬਣ ਜਾ। ਐਸੇ ਐਸੇ ਨਸ਼ੇ ਤਿਆਰ ਹੋ ਗਏ, ਉਹਨਾਂ ਧਾਰਮਿਕ ਦੁਨੀਆਂ ਤੇ ਵੀ ਹਮਲੇ ਕਰ ਦਿੱਤੇ। ਧੰਨ ਗੁਰੂ ਨਾਨਕ ਦੇਵ ਦੇ ਵੇਲੇ ਸਾਧੂ ਸ਼ਰਾਬ ਪੀਂਦੇ ਸਨ, ਭੰਗ ਪੀਂਦੇ ਸਨ, ਅਫੀਮ ਖਾਂਦੇ ਸਨ, ਬੜੇ ਨਸ਼ੇ। ਬਾਬਰ ਨੇ ਐਵੇਂ ਨਹੀਂ ਅੱਗੇ ਗੁਰੂ ਸਾਹਿਬ ਜੀ ਦੇ ਸ਼ਰਾਬ ਰੱਖ ਦਿੱਤਾ, ਉਸ ਵੇਲੇ ਦੇ ਫਕੀਰ ਪੀਂਦੇ ਸਨ। ਕਿਉਂ? ਅੱਜ ਤੇ ਬਿਮਾਰੀਆਂ ਹੋਰ ਸਾਹਮਣੇ ਆ। ਐਸੇ ਐਸੇ ਟੇਬਲੇਟ ਬਣ ਗਏ ਨੇ, ਬੰਦਾ ਉਹ ਲੈ ਲਵੇ ਤੇ ਪੰਜ ਚਾਰ ਘੰਟੇ ਵਾਸਤੇ ਜੋ ਮਰਜ਼ੀ ਵੇਖੇ, ਕੋਈ ਕ੍ਰਿਸ਼ਨ ਵੇਖੇ, ਭਾਵੇਂ ਰਾਮ ਵੇਖੇ, ਕਿਸੇ ਦੇ ਵੀ ਕਾਲਪਨਿਕ ਦਰਸ਼ਨ। ਇਹ ਕੀ ਹੈ? ਸਾਰਾ ਸਹਿਜ ਤੋੜਨਾ। ਨਸ਼ਿਆਂ ਨੂੰ ਬੁਰਾ ਇਸੇ ਵਾਸਤੇ ਕਿਹਾ, ਇਹਨਾਂ ਤੇਰਾ ਸਹਿਜ ਨਹੀਂ ਰਹਿਣ ਦੇਣਾ, ਧਿਆਨ ਨਾਲ ਬਚਨ ਸੁਣਨਾ। ਵੈਸੇ ਆਖੀਏ ਨਾ ਸ਼ਰਾਬ ਛੱਡ ਦੇ, ਕਿਸੇ ਨਹੀਂ ਛੱਡਣੇ, ਪਰ ਜੇ ਗੱਲ ਸਮਝ ਵਿੱਚ ਆ ਜਾਏ ਸ਼ਾਇਦ ਬੰਦਾ ਇਸ ਜ਼ਹਿਰ ਨੂੰ ਨਾ ਪੀਵੇ। ਓਕੇ, ਜਿਸ ਦੇ ਲੈਣ ਨਾਲ ਤੇਰੇ ਬਚਨ ਹੀ ਲੜਖੜਾ ਜਾਣ, ਜ਼ੁਬਾਨ ਲੜਖੜ। ਸ਼ਰਾਬੀ ਜਿਹੜਾ ਹੈ ਉਹਦੀ ਜ਼ੁਬਾਨ ਜਦੋਂ ਬੋਲਦਾ ਤੇ ਜ਼ੁਬਾਨ ਲੜਖੜਾਉਂਦੀ ਹੈ, ਫਿਰ ਕਦਮ ਨਾ ਸਾਬਤ ਕਦਮ ਰਹੇ ਤੇ ਨਾ ਤੇਰੀ ਜ਼ੁਬਾਨ ਠੀਕ ਬਚਨ ਆਖ। ਹੁਣ ਇੱਕ ਪਤਨੀ ਨੂੰ ਪੁੱਛੋ, ਸ਼ਰਾਬ ਪੀਣ ਵਾਲਾ ਪਤਨੀ ਨੂੰ ਪੁੱਛੇ, ਬੱਚਿਆਂ ਨੂੰ ਪੁੱਛੇ ਕਿ ਮੈਂ ਤੁਹਾਨੂੰ ਜਦੋਂ ਨਹੀਂ ਪੀਤੀ ਉਦੋਂ ਚੰਗਾ ਲੱਗਣਾ ਕਿ ਜਦੋਂ ਪੀਤੀ ਹੁੰਦੀ ਉਸ ਵੇਲੇ ਚੰਗਾ ਲੱਗਣਾ? ਫੈਸਲਾ ਆਪੇ ਹੀ ਹੋ ਜਾਏਗਾ। ਹਰ ਪਤਨੀ ਆਖੇਗੀ ਜਿਸ ਵੇਲੇ ਤੂੰ ਪੀ ਕੇ ਆਉਂਦਾ ਉਸ ਵੇਲੇ ਤੇ ਘਰ ਨਰਕ ਬਣ ਜਾਂਦਾ। ਉਹ ਬੰਦੇ ਨਸ਼ੇ ਲੈ ਕੇ ਤੇ ਤੂੰ ਪਰਿਵਾਰ ਨੂੰ ਵੀ ਚੰਗਾ ਨਹੀਂ ਲੱਗਦਾ, ਤੂੰ ਕਰਤਾਰ ਨੂੰ ਕਿਵੇਂ ਚੰਗਾ ਲੱਗੇਗਾ? ਪਰਮਾਤਮਾ ਨੂੰ ਕਿਵੇਂ ਪਾ ਜਾਏਗਾ? ਰੱਬ ਨੂੰ ਕਿਵੇਂ ਚੰਗਾ ਲੱਗੇਗਾ? ਐਸਾ ਕਰ ਉਹ ਪੀ ਜਿਸ ਦੇ ਸ਼ਕਣ ਨਾਲ ਤੂੰ ਪਰਿਵਾਰ ਨੂੰ ਵੀ ਚੰਗਾ ਲੱਗੇ, ਤੂੰ ਨੰਕਾਰ ਨੂੰ ਵੀ ਚੰਗਾ ਲੱਗੇ। ਉਹ ਹੈ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਣ ਦੇ ਅਨੰਤਾ। ਅੰਮ੍ਰਿਤਧਾਰੀ ਹੋਵੇ ਤੂੰ ਪਰਿਵਾਰ ਨੂੰ ਵੀ ਚੰਗਾ ਲੱਗੇਗਾ, ਗੁਆਂਢੀਆਂ ਨੂੰ ਵੀ ਚੰਗਾ ਲੱਗੇਗਾ, ਨੰਕਾਰ ਨੂੰ ਵੀ ਚੰਗਾ ਲੱਗੇਗਾ। ਛੱਡ ਇਸ ਜ਼ਹਿਰ ਨੂੰ, ਇਸਨੇ ਤੇਰਾ ਸਹਿਜ ਨਹੀਂ ਰਹਿਣ ਦਿੱਤਾ। ਹੁਣ ਰੱਬ ਨੂੰ ਜੇ ਮਿਲਣਾ, ਇੱਕ ਤੇ ਮਿਲਿਆ ਸਹਿਜ ਨੂੰ ਤੋੜ ਕੇ, ਬਸ ਇਹੋ ਹੀ ਭਾਈ। ਬੈਂਗਣ ਜਿਹੜਾ ਨਾ ਸਵੇਰ ਨੂੰ ਏਡਾ ਹੋ ਜਾਏ, ਹੱਥ ਯੋਗ ਕਰਾਂ ਮੈਨੂੰ ਹੁਣੇ ਰੱਬ ਮਿਲੇਗਾ, ਗੁਰੂ ਸਾਹਿਬ ਕਹਿੰਦੇ ਨੇ ਨਹੀਂ, ਸਹਿਜ ਨਾਲ ਮਿਲੇਗਾ। ਉਹ ਸ਼ਬਦ ਹੈ ਸਹਿਜ ਪੱਕਾ ਸੋ ਮੀਠਾ। ਇਹ ਅੱਧੀ ਪੰਕਤੀ ਅਸੀਂ ਪੜ੍ਹ ਲੈਂਦੇ, ਅੱਧੀ ਛੱਡ ਜਾਂਦੇ ਹਾਂ। ਉਹ ਬੜੀ ਜ਼ਰੂਰੀ ਅੱਧੀ, ਪਹਿਲੀ ਅਰਥ ਹੋਣਾ ਹੀ ਤਾਂ ਨੇ। ਉਹਨੇ ਦਹਿਤ ਸ਼ਾਖ ਹਰੀ ਹਰਿਆਵਲ, ਦਸਾਂ ਦਿਸ਼ਾ ਵੱਲ ਹਰੀਆਂ ਹਰੀਆਂ ਲਗਰਾਂ ਨੇ, ਪਰ ਫਲ ਕਿੰਨਾ ਦੇ ਮਿੱਠੇ ਹੋਣਗੇ? ਹੁਣੇ ਹੀ ਲਗਾ ਦੇ। ਜੇ ਹੁਣੇ ਲਗਾਵਾਂ ਤੇ ਮੈਂ ਪਲਾਸਟਿਕ ਦੇ ਲਾ ਸਕਣਾ, ਅਸਲ ਨਹੀਂ। ਸਹਿਜ ਪੱਕਾ ਸੋ ਮਿੱਠਾ। ਸਹਿਜ ਘਰ ਵਿੱਚ ਲਿਆਉਣ ਲਈ ਗੁਰੂ ਸਾਹਿਬ ਕਹਿੰਦੇ ਨੇ ਤੂੰ ਆਪਣਾ ਕੰਮ ਕਰ। ਗੁਰੂ ਨੇ ਕਿਹਾ ਨਾ ਅੰਮ੍ਰਿਤ ਪਾਨ ਕਰ ਕਰ, ਗੁਰੂ ਨੇ ਕਿਹਾ ਅੰਮ੍ਰਿਤ ਵੇਲੇ ਉੱਠ ਤੇ ਉੱਠ, ਗੁਰੂ ਨੇ ਕਿਹਾ ਬਾਣੀ ਪੜ੍ਹ ਤੇ ਪੜ੍ਹ, ਤੂੰ ਇਹ ਸਿੱਖੀ ਦੇ ਬੂਟੇ ਨੂੰ ਪਾਲ। ਮੈਂ ਫਿਰ ਬੇਨਤੀ ਕਰਾਂ, ਇਕਾਗਰਤਾ ਨਾਲ ਆਪਣੇ ਧਿਆਨ ਦੇਣ, ਤੂੰ ਸਿੱਖੀ ਦੇ ਬੂਟੇ ਨੂੰ ਪਾਲ, ਪਾਣੀ ਦੇ ਫਲ ਆਪੇ ਨਿਕਲੇਗਾ, ਛੇਤੀ ਨਾ ਕਰ। ਸਹਿਜ ਬਿਲੋਵੋ ਜੈਸੇ ਤਤ ਨਾ ਜਾਈ, ਦੁੱਧ ਰਿੜਕ ਧੀਰਜ ਨਾਲ ਮੱਖਣਾ ਪੇ ਆਏਗਾ, ਤੂੰ ਨਾਮ ਜਪ ਧੀਰਜ ਨਾਲ ਫਲ ਤੈਨੂੰ ਆਪੇ ਮਿਲੇਗਾ। ਇੱਥੇ ਕਿਹਾ ਗੁਰੂ ਦੀ ਸ਼ਰਨ ਵਿੱਚ ਪੈ ਜਾ, ਜੋ ਗੁਰੂ ਕਹਿੰਦਾ ਉਹ ਕਰ, ਤੂੰ ਭਗਤੀ ਕਰ, ਤੈਨੂੰ ਸਹਿਜ ਕਰ ਪ੍ਰਾਪਤ ਹੋਵੇਗਾ। ਹਾਂਜੀ, ਇਸੇ ਦਾ ਵਿਚਾਰ ਅੱਗੇ ਬਾਕੀ ਸਾਰੀਆਂ ਪੰਕਤੀਆਂ ਚ ਹੈ। ਸਰਵਣ ਕਰੋ ਜੀ, ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ।
ਤਨਾਸਰੀ ਰਾਗ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਇਹ ਫਰਮਾਨ ਸ਼ਬਦ ਹੈ ਜੀ।
ਸਹਿਜ ਮਿਲੈ ਮਿਲਿਆ ਪਰਵਾਨ।
ਸਹਿਜ ਸੁਭਾਵਿਕ ਹੀ, ਜਿਵੇਂ ਪੌਦੇ ਤੋਂ ਫੁੱਲ ਨਿਕਲਦਾ ਤੇ ਫੁੱਲ ਚੋਂ ਸੁਗੰਧੀ ਨਿਕਲਦੀ, ਸੁਗੰਧੀ ਅਸੀਂ ਪਾਈ ਨਹੀਂ ਨਿਕਲਦੀ, ਫੁੱਲ ਅਸੀਂ ਉਹਨੂੰ ਲਾਇਆ ਨਹੀਂ ਵਿੱਚੋਂ ਨਿਕਲਦਾ, ਤੇਰੀ ਬੰਦਗੀ ਚੋਂ ਪ੍ਰਮਾਤਮਾ ਪ੍ਰਗਟ ਹੋਵੇਗਾ। ਤੂੰ ਸਹਿਜ ਵਿੱਚ ਆ ਜਾਏ, ਸਹਿਜ ਵਿੱਚ ਜਿਹੜਾ ਮਿਲਦਾ ਲੀਨ ਹੋ। ਇੱਥੇ ਮਿਲਣ ਦਾ ਅਰਥ ਕੀ ਹੈ? ਹੱਥ ਮਿਲਾਉਣਾ ਨਹੀਂ, ਲੀਨ ਹੋ ਜਾਣਾ। ਇੱਕ ਜਿਵੇਂ ਪਾਣੀ ਚ ਪਾਣੀ ਲੀਨ ਹੋ ਜਾਂਦਾ, ਜਿਹੜਾ ਇੰਜ ਮਿਲਿਆ ਉਸਦਾ ਮਿਲਿਆ ਕਬੂਲ ਹੈ, ਉਹ ਪ੍ਰਵਾਨ ਹੈ।
ਹਾਂਜੀ, ਨਾ ਤਿਸ ਮਰਨ ਨਾ ਆਵਣ ਜਾਣ।
ਉਸ ਨੂੰ ਕਦੀ ਆਤਮਕ ਮੌਤ ਨਹੀਂ ਆਉਂਦੀ। ਇੱਥੇ ਮਰਨਾ ਕੀ ਹੈ? ਵਿਛੜ ਜਾਣਾ, ਰੱਬ ਭੁੱਲ ਜਾਣਾ। ਉਹ ਆਤਮਕ ਮੌਤੇ ਨਹੀਂ ਮਰਦਾ, ਜਨਮ ਮਰਨ ਦਾ ਗੇੜ ਉਸ ਵਾਸਤੇ ਨਹੀਂ।
ਠਾਕੁਰ ਮੈਂ ਦਾਸ ਦਾਸ ਮਹਿ ਸੋਏ।
ਬਚਨ ਬੜਾ ਵਿਚਾਰਨ ਵਾਲਾ ਹੈ। ਠਾਕੁਰ ਵਿੱਚ ਦਾਸ ਲੀਨ ਹੋ ਜਾਂਦਾ ਤੇ ਦਾਸ ਵਿੱਚੋਂ ਠਾਕੁਰ ਪ੍ਰਗਟ ਹੋ ਜਾਂਦਾ। ਪਹਿਲੋਂ ਭਾਈ ਲਹਿਣਾ ਗੁਰੂ ਨਾਨਕ ਦੇਵ ਵਿੱਚ ਲੀਨ ਹੋ ਗਏ, ਫਿਰ ਭਾਈ ਲਹਿਣੇ ਵਿੱਚੋਂ ਗੁਰੂ ਨਾਨਕ ਦੇਵ ਪ੍ਰਗਟ ਹੋ ਗਏ। ਲੋਕੀ ਕਹਿਣ ਲੱਗੇ ਗੁਰੂ ਨਾਨਕ ਦੇਵ ਦਾ ਰੂਪ ਭਾਈ ਨੰਦ ਲਾਲ ਜੀ ਨੇ ਜਿਵੇਂ ਵਿਆਖਿਆ ਕੀਤੀ ਹੈ, ਬੇਅੰਦਕ ਫੁਰਸਤੇ ਆਸ਼ਕ ਮਾਸ਼ੂਕ ਮੇ ਗਰਦਦ ਸਰਾਪਾ ਜਾਂ ਸ਼ਬਦ ਹਰ ਕਸ ਕੇ ਬਾਜਾ ਨਾਨਾ ਮੇ ਸਾਜ਼ਦ। ਥੋੜੀ ਜਿਹੀ ਫੁਰਸਤ ਤੋਂ ਬਾਅਦ ਸੇਵਕ ਮਾਲਕ ਦਾ ਰੂਪ ਹੋ ਜਾਂਦਾ, ਭਗਤ ਭਗਵਾਨ ਦਾ ਰੂਪ ਹੋ ਜਾਂਦਾ, ਸਿਰ ਤੋਂ ਪੈਰਾਂ ਤੱਕ ਮਾਲਕ ਵਰਗਾ ਹੀ ਹੋ ਜਾਪਦਾ। ਉਸ ਵਿੱਚ ਤੇ ਉਸਦੇ ਮਾਲਕ ਵਿੱਚ ਫਰਕ ਨਹੀਂ ਰਹਿ ਜਾਂਦਾ। ਠਾਕੁਰ ਤੇ ਜਨ ਜਾਣੀ ਜੈ, ਜਨ ਤੇ ਸਵਾਮੀ, ਸਿੱਖ ਗੁਰੂ ਦਾ ਰੂਪ ਹੋ ਜਾਂਦਾ। ਜਿਨ੍ਹਾਂ ਸਿੱਖਾਂ ਲਈ ਕਿਹਾ ਸੀ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ, ਉਹ ਖਾਸ ਰੂਪ ਹੈ ਖਾਲਸਾ ਜਿਸ ਵਿੱਚ ਮੈਂ ਵਸਦਾ ਹਾਂ, ਜਿਸ ਦੇ ਵਿਚਾਰਾਂ ਵਿੱਚ ਮੇਰੀ ਮਤ ਹੈ, ਜਿਸ ਦੇ ਸਰੀਰ ਤੇ ਮੇਰਾ ਬਾਣ ਹੈ। ਸਰੂਪ ਵੀ ਮੇਰਾ ਔਰ ਸੁਭਾਅ ਵੀ ਮੇਰਾ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਕੱਲਾ ਸਰੂਪ ਹੋਵੇ ਤੇ ਸੁਭਾਅ ਹੋਵੇ ਹੀ ਨਾ। ਕਈ ਵਾਰ ਕਹਿ ਦਿੰਦੇ ਆ ਸ਼ਕਲ ਤੇ ਬਾਪ ਤੇ ਆ, ਪਰ ਸੁਭਾਅ ਤੇ ਉਹਦੇ ਨਾਲ ਮਿਲਦਾ ਹੀ ਨਹੀਂ, ਇਹਦਾ ਸੁਭਾਅ ਹੀ ਹੋਰ ਹੈ। ਉਸ ਦਾ ਸੋ ਕਿੰਨਾ ਚੰਗਾ ਸੀ, ਇਹ ਕੀ ਹੈ? ਸੁਭਾਅ ਵੀ ਹੋਵੇ ਸਰੂਪ ਵੀ ਹੋਵੇ, ਪਹਿਲੇ ਸੇਵਕ ਮਾਲਕ ਵਿੱਚ ਲੀਨ ਹੁੰਦਾ, ਫਿਰ ਮਾਲਕ ਉਹਦੇ ਵਿੱਚੋਂ ਪ੍ਰਗਟ ਹੁੰਦਾ ਹੈ।
ਹਾਂਜੀ, ਜਹਿ ਦੇਖਾਂ ਤਹਿ ਅਵਰ ਨਾ ਕੋਏ।
ਫਿਰ ਤੇ ਮਾਲਕ ਨੂੰ ਹਰ ਥਾਂ ਵੇਖਦਾ, ਜਿੱਥੇ ਵੇਖਦਾ ਮਾਲਕ ਹੀ ਦਿਸਦਾ। ਇੱਕ ਸ਼ਬਦ ਹੈ ਸੂਹੀ ਰਾਗ ਵਿੱਚ, ਦੂਸਰਾ ਸ਼ਬਦ ਧਿਆਨ ਨਾਲ ਉਸਨੂੰ ਪੜ੍ਹਨਾ। ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ, ਅੰਤਰ ਵਸੈ ਨਾ ਬਾਹਰ ਜਾਏ, ਅੰਮ੍ਰਿਤ ਛੋੜ ਕਾਹੇ ਬੇਖਾਏ, ਐਸਾ ਗਿਆਨ ਜਪੋ ਮਨ ਮੇਰੇ, ਹੋਵੋ ਚਾਕਰ ਸਾਚੇ ਘੇਰੇ। ਗਿਆਨ ਧਿਆਨ ਸਭ ਕੋਈ ਰਵੈ, ਬੰਧਨ ਬਾਂਧਿਆ ਸਭ ਜਗ ਭਵੈ, ਸੇਵਾ ਕਰੇ ਸੋ ਚਾਕਰ ਹੋਏ ਤੇ ਫਲ ਕੀ ਲੱਗਦਾ। ਜਲ ਥਲ ਮਹਿਲਿਆ ਲਰਵ ਰਿਹਾ ਸੋ ਇੱਥੇ ਜੋੜੇ ਝਾੜੇ ਆ ਕੇ ਇਹ ਤੇ ਸੇਵਾ ਹੈ ਤੇ ਫਲ ਕੀ ਲੱਗੇਗਾ। ਜਿਸ ਦਿਨ ਦੱਸਿਆ ਨਾ ਜਿਹੜਾ ਵੀ ਆ ਰਿਹਾ ਹੈ ਜੋੜਾ ਜਿਸ ਦਾ ਲੈ ਰਿਹਾ ਪਰਮਾਤਮਾ, ਬੰਦੇ ਦਾ ਜੋੜਾ ਨਹੀਂ ਰੱਬ ਦਾ ਜੋੜਾ ਪਰਮਾਤਮਾ ਦਾ, ਹਰ ਇੱਕ ਵਿੱਚੋਂ ਰੱਬ ਦਿਸੇ ਸੇਵਾ ਨੂੰ ਫਲ ਲੱਗ ਗਿਆ। ਬੰਦੇ ਦੀ ਥਾਲੀ ਨਹੀਂ ਚੁੱਕ ਰਿਹਾ ਰੱਬ ਦੀ, ਹਰ ਛਕਣ ਵਾਲੇ ਵਿੱਚ ਰੱਬ, ਹਰ ਆਉਣ ਵਾਲੇ ਵਿੱਚ ਰੱਬ, ਇਹ ਦ੍ਰਿਸ਼ਟੀ ਉਸ ਦੀ ਬਣ ਜਾਂਦੀ। ਜੈ ਦੇਖਾ ਤੈ ਅਵਰ ਨ ਕੋਏ। ਹਾਂਜੀ,
ਗੁਰਮੁਖ ਭਗਤ ਸਹਿਜ ਘਰ ਪਾਈਆ।
ਗੁਰਮੁਖ ਦੀ ਵਿਆਖਿਆ ਇਹ ਹੈ ਜੋ ਗੁਰੂ ਦੀ ਸ਼ਰਨ, ਹਰ ਵੇਲੇ ਸੁਰਤ ਦਾ ਮੋਹ ਗੁਰੂ ਵੱਲ। ਜਪਜੀ ਸਾਹਿਬ ਚ ਵਿਆਖਿਆ ਕੀਤੀ ਪੰਚਾਂ ਕਾ ਗੁਰ ਏਕ ਧਿਆਨ, ਕੰਮ ਕੋਈ ਕਰਦੇ ਹੁਣ ਧਿਆਨ ਹਮੇਸ਼ਾ ਗੁਰੂ ਵਿੱਚ। ਜਿਵੇਂ ਨਵ ਜਨਮਿਆ ਬੱਚਿਆ ਹੋਵੇ, ਤੁਸੀਂ ਆਖੋਗੇ ਧਿਆਨ ਹੋ ਸਕਦਾ ਨਵ ਜਨਮਿਆ ਬੱਚਿਆ ਪੰਗੂੜੇ ਚ ਪਾਇਆ, ਕੰਮ ਮਾਂ ਕੋਈ ਕਰਦੀ ਹੈ ਪਰ ਉਹਦਾ ਧਿਆਨ ਕਿੱਥੇ ਹੈ? ਬੱਚੇ ਵਿੱਚ। ਰੱਬ ਦਾ ਪਿਆਰਾ ਕੰਮ ਕੋਈ ਕਰਦਾ ਪਰ ਧਿਆਨ ਉਸਦਾ ਗੁਰੂ ਵਿੱਚ, ਧਿਆਨ ਗੁਰੂ ਦੀ ਮੱਤ ਵਿੱਚ, ਧਿਆਨ ਗੁਰੂ ਨਾਲ ਹਮੇਸ਼ਾ ਜੁੜਿਆ ਹੋਇਆ। ਇੱਥੇ ਗੁਰਮੁਖ ਭਗਤ ਸਹਿਜ ਘਰ ਪਾਈਏ, ਇਸ ਨਾਲ ਸਹਿਜ ਘਰ ਦੀ, ਅਟਲ ਘਰ ਦੀ, ਆਪਣਾ ਘਰ ਹੈ ਮੇਰਾ ਘਰ, ਉਹ ਰੱਬ ਦਾ ਘਰ ਹੈ, ਉਸੇ ਨੂੰ ਕਿਹਾ ਸਿੰਘਾਸਨ। ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲ ਹੈ ਸਾਰੰਗ ਪਾਣੀ, ਉਹ ਪ੍ਰਾਪਤ ਹੁੰਦਾ ਹੈ।
ਬਿਨ ਗੁਰ ਭੇਟੇ ਮਰ ਆਈਆ ਜਾਈਆ।
ਭੇਟਣ ਦਾ ਅਰਥ ਹੁੰਦਾ ਮਿਲਣਾ, ਗੁਰੂ ਨਾਲ ਭੇਟ ਹੋਇਆ ਤੋਂ ਬਿਨਾਂ, ਮਿਲਣ ਤੋਂ ਬਿਨਾਂ। ਹੁਣ ਮਿਲਣਾ ਜਿਹੜਾ ਹੈ ਵੀ ਲੀਨ ਹੋਣਾ, ਬੜੀ ਇਕਾਗਰਤਾ ਨਾਲ ਇਸ ਬਚਨ ਵੱਲ ਧਿਆਨ ਦੇਣਾ। ਗਏ ਹਾਂ ਕਿਸੇ ਨੂੰ ਮਿਲਣ ਵਾਸਤੇ, ਪੁੱਛਦਾ ਕੋਈ ਮਿਲ ਆਇਆ, ਕਹਿੰਦੇ ਹਾਂ ਜੀ ਘਰ ਨਹੀਂ ਸੀ। ਦੂਜੇ ਦਿਨ ਗਿਆ ਮਿਲੇ, ਕਹਿੰਦਾ ਮਿਲਿਆ ਕੀ ਮਿਲਿਆ, ਮੂੰਹ ਹੀ ਨਹੀਂ ਸਿੱਧਾ ਕੀਤਾ, ਚੰਗੀ ਤਰ੍ਹਾਂ ਬੋਲਿਆ ਹੀ ਨਹੀਂ। ਮਿਲ ਆਇਆ ਹਾਂ ਗਿਆ, ਲੇਕਿਨ ਜੋ ਲੈਣ ਗਿਆ ਸਾਂ ਉਹਨੇ ਜਵਾਬ ਦੇ ਦਿੱਤਾ। ਤਿੰਨ ਦਿਨ ਗਿਆ ਕੀ ਮਿਲਿਆ? ਕੁਛ ਵੀ ਨਾ ਮਿਲਿਆ। ਪਰ ਇੱਥੇ ਜਿਹੜਾ ਮਿਲਣਾ ਇਹ ਹੈ, ਬਹੁਤ ਮਿਲੇ। ਇੱਕ ਸਾਖੀ ਲਿਖੀ ਹੈ ਨਾਨਕ ਪ੍ਰਕਾਸ਼ ਵਿੱਚ ਭਾਈ ਸੰਤੋਖ ਸਿੰਘ ਨੇ, ਕਿ ਜਦੋਂ ਭਾਈ ਲਹਿਣਾ ਜੀ ਗਏ, ਨਾਲ ਹੋਰ ਵੀ ਸੰਗੀ ਬਹੁਤ ਗਏ, ਉਹ ਕਹਿਣ ਲੱਗੇ ਅਸੀਂ ਵੀ ਜਾਂਦੇ, ਤੇ ਰਾਤ ਰਹੇ ਤੇ ਉਹਨਾਂ ਦੇ ਮਨ ਦੀਆਂ ਮੁਰਾਦਾਂ ਪੂਰੀਆਂ ਹੋਈਆਂ, ਉਹ ਲਿਖਿਆ ਉਹਨਾਂ, ਪਰ ਭਾਈ ਲਹਿਣਾ ਉਹ ਆਏ ਨਹੀਂ। ਭਾਈ ਲਹਿਣੇ ਦੀ ਮਨ ਦੀ ਮੁਰਾਦ, ਉਹਨਾਂ ਦੀ ਮਨ ਦੀ ਮੁਰਾਦ ਵਿੱਚ ਫਰਕ। ਕਿਸੇ ਨੇ ਕਿਹਾ ਹੋਵੇਗਾ ਦੁਕਾਨ ਚੰਗੀ ਚੱਲ ਜਾਏ, ਕਿਸੇ ਨੇ ਕਿਹਾ ਹੋਵੇਗਾ ਪੁੱਤਰ ਦੀ ਨੌਕਰੀ ਲੱਗ ਜਾਏ, ਛੋਟੀਆਂ ਮੁਰਾਦਾਂ। ਭਾਈ ਲਹਿਣੇ ਦੀ ਮੁਰਾਦ ਕੀ ਸੀ? ਮੈਂ ਗੁਰੂ ਨਾਨਕ ਦੇਵ ਵਿੱਚ ਲੀਨ ਹੋਣਾ, ਇਹ ਮੁਰਾਦ ਬਹੁਤ ਵੱਡੀ। ਇਸ ਲਈ ਉੱਥੇ ਟਿਕਣਾ ਪੈਣਾ, ਉੱਥੇ ਰਹਿਣਾ ਪੈਣਾ। ਗੁਰੂ ਦੇ ਘਰ ਵਿੱਚ ਉਹ ਟਿਕ ਗਿਆ, ਗੁਰੂ ਦੇ ਨਾਲ ਜਿਹੜਾ ਮਿਲ ਗਿਆ, ਜਿਹੜਾ ਟਿਕ ਗਿਆ। ਜੇ ਨਹੀਂ ਟਿਕਿਆ ਗੁਰੂ ਤੋਂ ਬਿਨਾਂ ਤੇ ਆਈਦਾ, ਜਾਈਦਾ, ਜਨਮੀਦਾ ਹੈ, ਮਰਬੀਦਾ, ਮਰਨਾ ਪੈਂਦਾ, ਕਿਉਂਕਿ ਮੇਲ ਨਹੀਂ ਹੋਇਆ, ਭੇਟ ਨਹੀਂ ਹੋਈ, ਲੀਨਤਾ ਨਹੀਂ ਹੋਈ।
ਹਾਂਜੀ,
ਇਹ ਕੇਂਦਰੀ ਭਾਵ ਸੀ, ਜੋ ਮਰਕਜ਼, ਜੋ ਤੱਤ ਸਾਰ ਸੀ ਸ਼ਬਦ ਦਾ। ਹਾਂਜੀ,
ਸੋ ਗੁਰ ਕਰੋ ਜੇ ਸਾਚ ਦ੍ਰਿੜਾਵਾ।
ਗੁਰੂ ਤੇ ਕਰਨ ਨੂੰ ਬਹੁਤ ਲੋਕੀ ਕਰਦੇ ਫਿਰਦੇ, ਕਈਆਂ ਤੋਂ ਇੰਨਾ 40 ਸਾਲ ਪਿੱਛੋਂ ਗੁਰੂ ਬਦਲਦੇ ਨੇ, ਲੋਕੀ ਤੇ ਘਰ ਵੀ ਬਦਲਦੇ। ਵਿਦੇਸ਼ਾਂ ਚ ਵੇਖਿਆ 2-3 ਸਾਲ ਤੋਂ ਜ਼ਿਆਦਾ ਇੱਕ ਸ਼ਹਿਰ ਚ ਨਹੀਂ ਕੋਈ ਰਹਿੰਦਾ, ਉਹ ਬਦਲ ਦਿੰਦੇ ਨੇ, ਦੂਸਰੇ ਸ਼ਹਿਰ ਚਲੋ। ਸੁਣ ਕੇ ਹੈਰਾਨ ਹੋਵੋਗੇ, ਘਰ ਵੀ ਚੱਲਦੇ ਫਿਰਦੇ, ਟਰੈਕਟਰ ਜੋਇਆ ਘਰ ਮਗਰ ਬੰਨਿਆ, ਦੂਸਰੇ ਸ਼ਹਿਰ ਜਾ ਕਿਸੇ ਪਲਾਟ ਵਿੱਚ ਲਾਇਆ, ਸਹੂਲਤਾਂ ਸਾਰੀਆਂ ਮਿਲ ਜਾਂਦੀਆਂ ਨੇ। ਕਈਆਂ ਨੂੰ ਤੇ ਗੁਰੂਆਂ ਦੀਆਂ ਵੀ ਵਰਾਇਟੀਆਂ ਚਾਹੀਦੀਆਂ ਨੇ। ਬਸ ਜੀ ਇਸ ਕੋਲ ਗਿਆ, ਸਾਲ ਪਿੱਛੋਂ ਪਤਾ ਨਹੀਂ ਹੈ ਤੇ ਪਖੰਡੀ ਨਿਕਲਿਆ ਜੀ, ਹੁਣ ਮੈਂ ਇਸ ਕੋਲ ਚਲਾ ਗਈ, ਹੁਣ ਇੱਥੇ ਪਹੁੰਚ ਗਿਆ। ਤੈਨੂੰ ਗੁਰੂ ਲੱਭਾ ਹੀ ਨਹੀਂ ਕਿ ਗੁਰੂ ਹੈ ਕਿਹੜਾ, ਕਿਹੜਾ ਗੁਰੂ ਹੈ।
ਭਗਤ ਕਬੀਰ ਸਾਹਿਬ ਨੇ ਸੱਚ ਕਿਹਾ, ਕਹਿੰਦੇ ਨੇ ਕੀ ਕਰ ਲਿਆ, ਦੁਬਾਰਾ ਬਣਾਉਣ ਦੀ ਲੋੜ ਹੀ ਨਹੀਂ ਰਹਿ ਗਈ। ਸੋ ਗੁਰ ਕਰੋ ਜੇ ਬਹੁਰ ਨਾ ਕਰਨਾ, ਸੋ ਪਦ ਰਹੋ ਜੇ ਬਹੁਰ ਨਾ ਰਵਣਾ, ਸੋ ਧਿਆਨ ਧਰੋ ਜੇ ਬਹੁਰ ਨਾ ਤਰਨਾ, ਐਸੇ ਮਰੋ ਜੇ ਬਹੁਰ ਨਾ ਮਰਨਾ। ਏਕ ਜੇ ਸਾਜਨ ਮੈਂ ਕਿਹਾ, ਸਰਬ ਕਲਾ ਸਮਰਥ ਇੱਕ ਹੀ ਬਣਾ ਲਿਆ, ਇੱਕ ਮਿੱਤਰ ਬਣਾ ਲਿਆ, ਬਸ ਹੁਣ ਹੋਰ ਕਿਸੇ ਨੂੰ ਲੱਭਣ ਦੀ ਲੋੜ ਨਹੀਂ ਰਹਿ ਗਈ। ਸੋ ਗੁਰ ਕਰੋ, ਕਿਹੜਾ ਗੁਰੂ? ਗੁਰੂ ਦਿਲਾਸਾ ਨਹੀਂ ਦਿੰਦਾ, ਗੁਰੂ ਸੱਤ ਦਿੰਦਾ। ਗੁਰੂ ਸੱਚ ਦ੍ਰਿੜ ਕਰਵਾਉਂਦਾ। ਹੁਣ ਵੇਖੋ, ਦੁਨੀ ਚੰਦ ਨੂੰ ਕੋਈ ਦਿਲਾਸਾ ਨਹੀਂ ਦਿੱਤਾ। ਬਹੁਤ ਸੱਜਣ ਐਸੇ ਅੱਜ ਮਿਲਦੇ ਨੇ, ਦੁਨੀ ਚੰਦ ਵੀ ਉਹਨਾਂ ਨੂੰ ਮਿਲਦੇ ਨੇ, ਉਹਨਾਂ ਵੀ ਕਿਹਾ ਸਭ ਤੋਂ ਵੱਡਾ ਬੰਦਾ ਮੈਂ ਆ, ਮੰਗੋ ਜੋ ਆਖੋ, ਤੁਹਾਡੀ ਸੇਵਾ ਕਰਾਂ। ਸੂਈ ਦੇ ਕੇ ਉਹਨੂੰ ਸਮਝਾ ਦਿੱਤਾ, ਤੇਰੇ ਕੋਲ ਕੁਛ ਵੀ ਨਹੀਂ, ਇਹ ਵੀ ਨਾਲ ਨਹੀਂ ਜਾਣੀ। ਗੁਰੂ ਉਹ ਹੈ ਜਿਹੜਾ ਸੱਚ ਦੜਾਉਂਦਾ। ਮਲਕ ਭਾਗੋ ਨੂੰ ਸੱਚ ਆਖਿਆ। ਜਿਹੜਾ ਨਕਲੀ ਗੁਰੂ ਹੋ ਤੇ ਆਖੇਗਾ ਤੇਰੇ ਵਰਗਾ ਹੈ ਹੀ ਕੋਈ ਨਹੀਂ, ਸਵਾਲ ਇਹ ਮੈਨੂੰ ਕੀ ਦੇਣਾ। ਵੱਡਾ ਗੁਰਮੁਖ ਤੂੰ ਤਾਂ ਹੈ, ਮੈਂ ਆਖਾਂਗਾ ਬੜੇ ਪਿਆਰ ਵਾਲਾ, ਮੇਰੇ ਅੱਗੇ ਕੀ ਰੱਖਿਆ। ਗੁਰੂ ਸਾਹਿਬ ਕਹਿੰਦੇ ਨੇ ਮੇਰੇ ਅੱਗੇ ਦਾ ਸਵਾਲ ਨਹੀਂ, ਮੈਨੂੰ ਲੋੜ ਕੋਈ ਨਹੀਂ, ਮੇਰੇ ਅੱਗੇ ਕੁਛ ਵੀ ਨਾ ਰੱਖ, ਮੈਂ ਵੇਖਾਂਗਾ ਤੂੰ ਪ੍ਰਮਾਤਮਾ ਦੇ ਅੱਗੇ ਕੀ ਰੱਖੇ, ਰੱਬ ਤੈਨੂੰ ਕਬੂਲ ਕਰਦਾ ਕਿ ਨਹੀਂ ਕਰਦਾ। ਮੈਂ ਤੈਨੂੰ ਸੱਚਾ ਤਾਂ ਕਹਾਂਗਾ ਜੇ ਤੂੰ ਸਚਿਆਰ ਹੈ, ਨਹੀਂ ਤੇ ਨਹੀਂ ਮੈਂ ਨਹੀਂ ਕਹਾਂਗਾ। ਉਹ ਗੁਰੂ ਕਰੋ ਜਿਹੜਾ ਸੱਚ ਦ੍ਰਿੜ ਕਰਵਾ ਦੇਵੇ, ਸੱਚ ਹਿਰਦੇ ਚ ਪੱਕਾ ਕਰ ਦੇਵੇ। ਹਾਂਜੀ,
ਅਕਥ ਕਥਾਵਾ ਸ਼ਬਦ ਮਿਲਾਵਾ,
ਅਕਥ ਕਥਾ ਆਵੇ, ਅਕਥ ਦੀ ਕਥਾ ਕਰਾ ਦੇਵੇ ਤੇ ਸ਼ਬਦ ਦੁਆਰਾ ਮੇਲ ਕਰਾ ਦੇਵੇ। ਇਹ ਸ਼ਬਦ ਜਦੋਂ ਪੜੀਏ, ਆਵੋ ਸੰਤ ਪਿਆਰੇ ਹੋ, ਅਕਥ ਕੀ ਕਰਾਂ ਕਹਾਣੀ। ਹੁਣ ਸਵਾਲ ਤੇ ਸਿੱਧਾ ਹੈ ਕਿ ਜਿਹੜਾ ਅਕਥ ਹੈ ਉਸਦੀ ਕਥਾ ਹੋ ਹੀ ਨਹੀਂ ਸਕਦੀ, ਤੇ ਕਰੀਏ ਫਿਰ ਕਿਉਂ ਜੇ ਹੋ ਹੀ ਨਹੀਂ ਸਕਦੀ। ਸਾਹਿਬ ਕਹਿੰਦੇ ਨੇ ਅਕਥ ਦੀ ਇੱਕ ਹੀ ਕਥਾ ਹੈ ਕਿ ਤੂੰ ਬੇਅੰਤ ਹੈ, ਬੇਅੰਤ ਹੈ, ਬੇਅੰਤ। ਹੁਣ ਆਸਾ ਦੀ ਵਾਰ ਸਾਰੀ ਸੁਣੀ ਜੇ, ਅਖੀਰ ਤੇ ਪਤਾ ਕੀ ਕਿਹਾ, ਵੱਡੇ ਕੀਆਂ ਵਡਿਆਈਆਂ, ਕੁਛ ਕਹਿਣਾ ਕਹਿਣ ਨਾ ਜਾਏ। ਮੈਂ ਕੇਵਲ ਤੈਨੂੰ ਵੱਡਾ ਵੱਡਾ ਆਖਿਆ, ਬੇਅੰਤ ਇਹ ਨਹੀਂ ਕਿਹਾ ਕਿ ਤੂੰ ਕਿੱਡਾ ਵੱਡਾ ਹੈ, ਇਹ ਨਹੀਂ ਕਿਹਾ ਤੂੰ ਕੀ ਹੈ, ਇਹ ਕਿਹਾ ਤੂੰ ਬੇਅੰਤ ਹੈ, ਤੂੰ ਬੇਅੰਤ ਹੈ, ਤੂੰ ਬੇਅੰਤ। ਬਸ ਬੇਅੰਤ ਬੇਅੰਤ ਕਹਿਣਾ ਹੀ ਅਕਥ ਦੀ ਕਥਾ। ਇਹ ਗੁਰੂ ਕਰਵਾਉਂਦਾ ਹੈ, ਗੋਹਜ ਕਥਾ ਇਹ ਗੁਰ ਤੇ ਜਾਣੀ, ਇਹ ਗੁਰੂ ਕੋਲੋਂ ਜਾਣੀ ਹੈ। ਹਾਂਜੀ,
ਹਰ ਕੇ ਲੋਗ ਅਵਰ ਨਹੀਂ ਕਾਰਾ,
ਹਰੀ ਦੇ ਲੋਕ ਪਰਮਾਤਮਾ ਦੇ ਸੇਵਕ ਜਿਹੜੇ ਨੇ ਉਹਨਾਂ ਦਾ ਹੋਰ ਕੰਮ ਕੋਈ ਨਹੀਂ, ਇੱਕ ਹੀ ਕਾਰ ਹੈ ਉਹਨਾਂ ਦੀ, ਉਹ ਕਿਹੜੀ? ਸੰਤ ਜਣਾ ਕੇ ਬਰਤਨ ਨਾਮ, ਭਗਤ ਜਣਾ ਕੇ ਮਨ ਬਿਸਰਾਮ। ਬਸ ਇੱਕੋ ਓਟ ਉਸਦੀ ਸਿਫਤ ਸਲਾਹ ਕਰਦੇ ਰਹਿਣਾ। ਧੰਨ ਗੁਰੂ ਨਾਨਕ ਦੇਵ ਦਾ ਧਰਮ ਤੇ ਇਸਦੀ ਸਾਧਨਾ, ਇਹ ਸਪਸ਼ਟ ਹੋ ਜਾਣੀ ਚਾਹੀਦੀ, ਨਹੀਂ ਤੇ ਬੰਦਾ ਭੁਲੇਖੇ ਚ ਰਹੇ। ਕਦੀ ਨੀ ਉਹਨਾਂ ਨੇ ਆਖਿਆ ਮਰਦਾਨਿਆ ਖੋਲ ਰਬਾਬ, ਚਾਰ ਬੰਦੇ ਆਏ ਨੇ ਤੇ ਕੀਰਤਨ ਸੁਣਾਈਏ, ਨਾ। ਮਰਦਾਨਿਆ ਵਜਾ ਰਬਾਬ, ਰੱਬ ਦੀ ਸਿਫਤ ਕਰੀਏ, ਪਰਮਾਤਮਾ ਦੀ, ਬੰਦਿਆਂ ਦਾ ਤੇ ਸਵਾਲ ਨਹੀਂ। ਕਹਿੰਦੇ ਨੇ ਰੱਬ ਦੀ ਸਿਫਤ ਕਰੀਏ। ਮੈਨੂੰ ਯਾਦ ਆਈ ਉਹ ਗੱਲ, ਅਕਬਰ ਨੇ ਇੱਕ ਵਾਰ ਕਿਹਾ ਸੀ ਤਾਨਸੇਨ ਸਾਧ ਆਪਣੇ ਗੁਰੂ ਨੂੰ, ਤੇਰੇ ਨਾਲੋਂ ਤੇ ਚੰਗਾ ਹੋਵੇਗਾ ਗਾਹੇ। ਕਹਿਣ ਲੱਗਾ ਨਾ ਉਹ ਸੱਦਿਆ ਆਉਂਦਾ ਤੇ ਨਾ ਕਿਸੇ ਦੇ ਆਖਿਆ ਗਾਉਂਦਾ, ਉਹਦਾ ਗਾਣਾ ਸਹਿਜ ਮੌਜ ਆਏ ਤੇ ਗਾਉਂਦਾ। ਉਹ ਜਾ ਕੇ ਸੁਣਨਾ ਪਿਆ ਸੀ, ਔਰੰਗਜ਼ੇਬ ਨੇ ਗਾਣਾ ਬੰਦ ਕਰ ਦਿੱਤਾ। ਕਹਿਣ ਲੱਗੇ ਅਰਥੀ ਦਬਾਓ ਏਡੀ ਗਹਿਰੀ ਇਹ ਰਾਗ ਦੀ ਕਿ ਫੇਰ ਨਾ ਨਿਕਲੇ। ਪਰ ਲੜਕੀ ਬੜੀ ਫਕੀਰ ਸੀ, ਜ਼ੇਬਲ ਨਿਸ਼ਾ, ਲਾਹੌਰ ਬਾਗ ਵਿੱਚ ਪਿਓ ਧੀ ਜਾ ਰਹੇ ਸਨ। ਇੱਕ ਬੁਲਬੁਲ ਬੋਲੀ, ਬੜੀ ਮਧੁਰ ਆਵਾਜ਼ ਤੇ ਫੌਰਨ ਮੌਕਾ ਮਿਲ ਗਿਆ ਬੋਲੀ। ਕਹਿਣ ਲੱਗੇ ਦਮ ਦਰ ਗਲੂ ਐ ਫਰਦੇ ਕੁਸ਼, ਐ ਅੰਦਲੀ ਬੇਨਾਦਾਂ, ਨਾਜ਼ੁਕ ਮਿਜ਼ਾਜ਼ਾਂ ਸ਼ਾਹੇ ਤਾਬੇ ਸੁਖਨ ਨਦਾਰ। ਕਹਿਣ ਲੱਗੀ ਚੰਗਾ ਗਲ ਹੈ ਤੇਰਾ ਸੋਹਣਾ, ਮਾਰੀ ਜਾਏਗੀ, ਕੱਟੀ ਜਾਏਗੀ, ਨਾ ਬੋਲ, ਮੇਰਾ ਬਾਪ ਰਾਗ ਨਹੀਂ ਸੁਣ ਸਕਦਾ।
ਬੜਾ ਸ਼ਰਮਸਾਰ ਹੋਇਆ, ਕਹਿਣ ਲੱਗਾ ਬੇਟਾ ਬੰਦਿਆਂ ਦਾ ਗਾਣਾ ਤੇ ਬੰਦ ਕਰਦੇ ਆ, ਪੰਖੀਆਂ ਦਾ ਕਿਵੇਂ ਕਰਾਂਗਾ। ਉਹ ਕਹਿਣ ਲੱਗੀ ਇਹ ਸਹਿਜ ਆ, ਸੱਚ ਜੇ ਰੱਬ ਦਾ ਪਿਆਰਾ ਗਾਉਂਦਾ ਹੈ ਸਹਿਜ ਵਿੱਚ, ਉਹ ਤੇ ਉਹਦੀ ਸਿਫਤ ਸਲਾਹ ਕਰਦਾ, ਕੋਈ ਸੁਣ ਜਾਏ ਉਸਦੇ ਪਾਕ। ਸਿਫਤ ਸਲਾਹ ਉਸਦੀ ਭੁੱਖ ਹੈ, ਸੱਚੇ ਨਾਮ ਕੀ ਲਾਗੈ ਭੋਖ, ਉਤ ਭੁੱਖ ਹੈ ਖਾਏ ਚਲੀਏ ਦੋਖ। ਕਹਿੰਦੇ ਨੇ ਉਹ ਪਿਆਰਾ ਜਦੋਂ ਕਿਰਪਾ ਕਰਦਾ ਰੱਬ ਦੇ ਬੰਦੇ ਦਾ, ਹੋਰ ਕੋਈ ਕੰਮ ਨਹੀਂ, ਉਹ ਤੇ ਇਕੀਕਾਰ ਕਰਦਾ, ਉਸਦੀ ਸਿਫਤ ਕਰਦਾ ਹੈ। ਹਾਂਜੀ,
ਸੱਚਾ ਠਾਕੁਰ ਸੱਚ ਪਿਆਰਾ,
ਉਹਦਾ ਮਾਲਕ ਸੱਚਾ। ਇਸੇ ਵਾਸਤੇ ਜੇ ਮਾਲਕ ਨਾਲ ਬਣਾਉਣੀ ਹੈ ਤੇ ਸੱਚ ਨਾਲ ਪਿਆਰ ਹੋਣਾ ਚਾਹੀਦਾ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਉਹਨੂੰ ਸੱਚ ਨਾਲ ਪਿਆਰ ਬਣਦਾ ਹੈ।
ਤਨ ਮਹਿ ਮਨੁਆ ਮਨ ਮਹਿ ਸੱਚਾ,
ਇਹ ਯਾਤਰਾ ਬਹੁਤ ਮੁਸ਼ਕਲ ਹੈ। ਜਿੱਥੇ ਤੁਸੀਂ ਬੈਠੇ ਹੋ ਤਨ ਲੈ ਕੇ ਵੇਖਣਾ, ਤਨ ਲੈ ਕੇ ਬੈਠੇ ਆ, ਮਨ ਵੀ ਇੱਥੇ ਹੀ ਬੈਠਾ ਹੈ ਕਿ ਮਨ ਕਿਸੇ ਹੋਰ ਥਾਂ ਤੇ। ਜਿਸ ਦਿਨ ਤਨ ਤੇ ਮਨ ਇਕੱਠੇ ਹੋ ਗਏ ਨਾ ਦੋਵੇਂ, ਉਸ ਦਿਨ ਸਮਝ ਲੈਣਾ ਕਿ ਧਰਮ ਦੀ ਯਾਤਰਾ ਪੂਰੀ ਹੋ ਗਈ। ਜਿੱਥੇ ਸਰੀਰ ਹੈ ਇਸ ਤੋਂ ਬਾਹਰ ਨਹੀਂ ਮਨ ਦੌੜਦਾ, ਅੰਤਰ ਵਸਾ ਨਾ ਬਾਹਰ ਜਾਏ, ਅੰਮ੍ਰਿਤ ਛੋੜ ਕਾਹੇ ਬੇਖਾਏ, ਤਨ ਵਿੱਚ ਮਨ ਹੁੰਦਾ। ਜੇ ਸੇਵਾ ਕਰਦਾ ਨਾ ਜੋੜੇ ਚਾੜਦਾ ਹੱਥਾਂ ਨਾਲ, ਤੇ ਮਨ ਵੀ ਨਾਲ ਹੀ ਝਾੜ ਰਿਹਾ ਹੁੰਦਾ। ਲੰਗਰ ਦਾ ਥਾਲਾ ਫੜਦਾ ਮਨ ਵੀ ਨਾਲ ਹੀ ਹੁੰਦਾ, ਨਹੀਂ ਆਮ ਇੰਜ ਹੁੰਦਾ। ਸੇਵਾ ਕੋਈ ਕਰਦਾ ਤੇ ਪਹਿਲੇ ਮਨ ਦੌੜਦਾ, ਇਹਦਾ ਫਲ ਕੀ ਮਿਲੇਗਾ। ਮੈਂ ਜਪਜੀ ਸਾਹਿਬ ਸੁਣਾਇਆ, ਸਤਿਗੁਰੂ ਘੋੜਾ ਦੇਣਗੇ ਕਿ ਨਹੀਂ ਦੇਣਗੇ, ਤਨ ਚ ਮਨ ਕਿੱਥੇ ਰਹਿ ਗਿਆ। ਕਿੱਥੇ ਜਿੱਥੇ ਜਪਜੀ ਪੜਦਾ ਸੀ ਉੱਥੇ ਹੀ ਮਨ ਰਹਿ ਜਾਂਦਾ। ਗੁਰੂ ਸਾਹਿਬ ਕਹਿਣ ਲੱਗੇ ਮੈਂ ਤੇ ਸਿੰਘਾਸਨ ਵਿਹਲਾ ਕਰ ਰਿਹਾ ਸਾਂ। ਸੱਚ ਜੇ ਜਪਜੀ ਸਾਹਿਬ ਪੜ ਕੇ ਉਹਨੇ ਘੋੜਾ ਮੰਗਿਆ ਮਿਲ ਗਿਆ, ਤੁਸੀਂ ਕਾਰ ਮੰਗੋ ਮਿਲ ਜਾਏਗੀ, ਸਭ ਤੋਂ ਵਧੀਆ ਮਿਲ ਜਾਏਗੀ। ਜਪਜੀ ਪੜ ਕੇ ਘਰ ਮੰਗੋ ਮਿਲ ਜਾਏਗਾ, ਪਰ ਜੇ ਨਾ ਮੰਗੋ ਤੇ ਸਿੰਘਾਸਨ ਮਿਲੇਗਾ। ਜਿੱਥੇ ਤਨ ਹੈ ਉੱਥੇ ਮਨ, ਜਿੱਥੇ ਜਪਜੀ ਪੜ ਰਹੇ ਹੈ ਤਨ ਵਿੱਚ ਮਨ ਹੋਵੇ ਤੇ ਮਨ ਵਿੱਚ ਸੱਚਾ ਪਰਮਾਤਮਾ ਹੋਵੇ, ਮਨ ਚ ਉਹ ਵਸਦਾ ਹੋਵੇ। ਹਾਂਜੀ,
ਸੋ ਸੱਚਾ ਮਿਲ ਸੱਚੇ ਰਾਚਾ,
ਉਹ ਸਚਿਆਰ ਪੁਰਸ਼ ਸੱਚੇ ਨੂੰ ਮਿਲ ਕੇ ਸੱਚੇ ਦੇ ਵਿੱਚ ਰਚ ਜਾਂਦਾ, ਲੀਨ ਹੋ ਜਾਂਦਾ, ਉਹ ਵੱਖ ਨਹੀਂ ਰਹਿ ਜਾਂਦਾ। ਰਾਮ ਕਬੀਰਾ ਇੱਕ ਭਏ ਹੈ ਕੋਈ ਨਾ ਸਕੇ ਪਛਾਣੀ, ਉਹ ਵਿੱਚ ਲੀਨ ਵਿੱਚ ਮਿਕਸ ਹੋ ਜਾਂਦਾ ਹੈ।
ਸੇਵਕ ਪ੍ਰਭ ਕੈ ਲਾਗੈ ਪਾਏ,
ਸੇਵਕ ਅਸਲ ਉਹ ਨੇ ਜੇ ਪ੍ਰਭੂ ਦੇ ਚਰਨੀ ਲੱਗੇ ਨੇ। ਸੇਵਕ ਚਰਨੀ ਲੱਗਾ ਹੋਵੇ ਮਾਇਆ ਦੇ ਤੇ ਸੇਵਕ ਨਹੀਂ, ਚਰਨੀ ਲੱਗਾ ਹੋਵੇ ਕਿਸੇ ਹੋਰ ਦੇ ਸੇਵਕ ਨਹੀਂ, ਪ੍ਰਭੂ ਦੇ ਚਰਨੀ ਲੱਗੇ। ਚਰਨੀ ਲੱਗਣ ਦਾ ਅਰਥ ਕੀ ਹੈ? ਉਸੇ ਦਾ ਆਸਰਾ, ਉਸੇ ਦੀ ਟੇਕ, ਉਸੇ ਦੀ ਓਟ, ਉਸੇ ਦੇ ਸਹਾਰੇ ਨਾਲ ਜੀ ਰਹੇ ਹਨ।
ਸਤ ਗੁਰ ਪੂਰਾ ਮਿਲੇ ਮਿਲਾਏ,
ਸਤਿਗੁਰੂ ਪੂਰਾ ਮਿਲਦਾ ਹੈ, ਪਹਿਲੇ ਗੁਰੂ ਮਿਲਦਾ ਹੈ ਫਿਰ ਪ੍ਰਮਾਤਮਾ ਨਾਲ ਮਿਲਾ ਦਿੰਦਾ। ਗੁਰੂ ਤੇ ਕਹਿੰਦਾ ਮੈਨੂੰ ਹੱਥ ਫੜਾ, ਮੈਂ ਤੇਰਾ ਹੱਥ ਰੱਬ ਦੇ ਹੱਥ ਵਿੱਚ ਫੜਾਵਾਂ, ਤੂੰ ਮੇਰੇ ਕੋਲ ਆ, ਮੈਂ ਤੈਨੂੰ ਪ੍ਰਮਾਤਮਾ ਤੱਕ ਪਹੁੰਚਾਵਾਂ। ਲੈਣਿਆ ਘੋੜੀ ਦੀਆਂ ਵਾਗਾਂ ਮੈਨੂੰ ਦਿੱਤੀਆਂ ਮੇਰੇ ਤੱਕ ਆ ਗਿਆ, ਮਨ ਦੀਆਂ ਵਾਗਾਂ ਦੇ ਤੈਨੂੰ ਪ੍ਰਮਾਤਮਾ ਤੱਕ ਪਹੁੰਚਾ ਦੀਆਂ, ਤੈਨੂੰ ਰੱਬ ਤੱਕ ਪਹੁੰਚਾਵਾਂ, ਨੰਕਾਰ ਨਾਲ ਮੇਲ ਦੇਵਾਂ, ਉਹ ਰੱਬ ਮਿਲਾ ਦਿੰਦਾ ਹੈ।
ਆਪ ਆਪ ਦਿਖਾਵੇ ਆਪੇ ਦੇਖੇ,
ਆਪ ਹੀ ਵਿਖਾਉਂਦਾ ਹੈ ਤੇ ਫਿਰ ਵੇਖਭਾਲ ਸੰਭਾਲ ਵੀ ਆਪ ਹੀ ਕਰਦਾ। ਇਹ ਘਾਟ ਸਾਨੂੰ ਰਹੀ ਹੈ, ਅੰਮ੍ਰਿਤ ਪਾਣ ਤੇ ਕਰਵਾਇਆ, ਪਰ ਜਿਹਨਾਂ ਨੂੰ ਕਰਵਾਇਆ ਉਹਨਾਂ ਦੀ ਵੇਖਭਾਲ ਨਹੀਂ ਬਾਅਦ ਵਿੱਚ ਕੀਤੀ ਕਿ ਸਾਬਤ ਹੈ ਕਿ ਨਹੀਂ। ਜਿਹਨਾਂ ਛਕਿਆ ਉਹ ਨਿਤਨੇਮ ਕਰਦੇ ਨੇ, ਜਿਹਨਾਂ ਅੰਮ੍ਰਿਤ ਪਾਣ ਕੀਤਾ ਕਕਾਰਾਂ ਦੀ ਸੰਭਾਲ ਕੀਤੀ, ਪ੍ਰਮਾਤਮਾ ਕਿਰਪਾ ਕਰਦਾ, ਭਗਤੀ ਵੀ ਦਿੰਦਾ, ਸੰਭਾਲ ਵੀ ਕਰਦਾ, ਬਖਸ਼ਿਸ਼ ਵੀ ਕਰਦਾ, ਗੁਰੂ ਸੰਭਾਲ ਵੀ ਕਰਦਾ। ਗੁਰੂ ਕਰਦੇ ਸਨ ਐਸਾ, ਜਿਹਨੂੰ ਸਿੱਖੇ ਦਿੱਤੀ ਉਹਦਾ ਧਿਆਨ ਵੀ ਰੱਖਦੇ ਸਨ, ਇਹ ਸਾਬਤ ਹੈ, ਰੱਬ ਨਾਲ ਜੁੜਿਆ, ਕਿਤੇ ਟੁੱਟਦੇ ਨਹੀਂ ਗਿਆ। ਇਹ ਧਿਆਨ ਹਰ ਸਿੱਖ ਨੇ ਦੂਸਰੇ ਸਿੱਖ ਦਾ ਰੱਖਣਾ, ਇਹ ਜੁੜਿਆ ਹੈ ਕਿ ਟੁੱਟਿਆ ਹੈ? ਸਹਾਰਾ ਦੇਣਾ ਸਿੱਖ ਸਿੱਖ ਨੂੰ ਮਿਲੇ, ਇਹ ਪੁੱਛ ਕੇ ਬਸ ਕਰਦੇ ਨੇ ਪਰਿਵਾਰ ਦਾ ਕੀ ਹਾਲ ਹੈ ਜੀ, ਤੇ ਜੇ ਉਹ ਦੁੱਖ ਫੋਲ ਬੈਠੇ ਨਾ ਪਰਿਵਾਰ ਦੇ, ਉਹ ਮੁੱਕਣ ਚ ਨਹੀਂ ਆਉਂਦੇ। ਫਿਰ ਉਹ ਵੀ ਜਾਣ ਛੁਡਾਉਂਦਾ ਚੰਗਾ ਕੰਮ ਹੈ ਮੈਂ ਜਾਵਾਂ, ਕੰਮ ਦਾ ਕੀ ਹਾਲ ਹੈ ਪਰਿਵਾਰ ਦਾ? ਕਿ ਸਿੱਖ ਸਿੱਖ ਨੂੰ ਪੁੱਛੇ ਤੇਰੇ ਮਨ ਦੀ ਅਵਸਥਾ ਕੀ ਹੈ, ਨਿਤ ਨੇਮ ਦਾ ਕੀ ਹਾਲ ਹੈ, ਸਿਮਰਨ ਦਾ ਕੀ ਹਾਲ ਹੈ, ਮਨ ਦੀ ਅਵਸਥਾ ਕੀ ਹੈ, ਪੰਥਕ ਜਜ਼ਬੇ ਸੋਚਣੀ ਤੇਰੇ ਅੰਦਰ ਹੈ ਕਿ ਨਹੀਂ, ਸਰਬੱਤ ਦਾ ਭਲਾ ਅੰਦਰੋਂ ਨਿਕਲਦਾ ਹੈ ਕਿ ਨਹੀਂ, ਸਿੱਖੀ ਸਾਬਤ ਹੈ ਕਿ ਨਹੀਂ। ਸਿੱਖ ਸਿੱਖ ਨੂੰ ਇਹ ਪੁੱਛੇ, ਗੁਰੂ ਵੇਖਦਾ, ਗੁਰੂ ਆਪ ਵੇਖਦਾ, ਗੁਰੂ ਵਿਖਾਉਂਦਾ, ਗੁਰੂ ਸੰਭਾਲ ਕਰਦਾ ਹੈ। ਹਾਂਜੀ,
ਹੱਠ ਨਾ ਭਤੀਜਾ ਨਾ ਬਹੁ ਭੇਖਾ,
ਹੱਠ ਨਾਲ ਤੇ ਨਹੀਂ ਭਤੀਜਦਾ। ਹੁਣ ਯਕੀਨ ਜਾਣਨਾ, ਇੱਥੇ ਤੇ ਪੋਤਰਾ ਰੋ ਕੇ ਦਾਦੇ ਨੂੰ ਮਨਾ ਲਵੇ ਵੀ ਇਹ ਗਲਤ ਕੰਮ ਕਰਨਾ ਹੀ ਕਰਨਾ, ਸਹਿਮਤ ਹੋ ਵੀ ਜਾਂਦੇ ਆ। ਵੇਖਿਆ ਚੰਗੇ ਚੰਗੇ ਜਿਹਨਾਂ ਨੂੰ ਗੁਰਮੁਖ ਕਹਿੰਦੇ ਆ ਨਾ, ਬੱਚੇ ਗਲਤ ਗੱਲਾਂ ਉਹਨਾਂ ਨੂੰ ਮਨਾ ਲੈਂਦੇ। ਆ ਜਦੋਂ ਖਾਸ ਕਰਕੇ ਕੋਈ ਘਰਾਂ ਚ ਆਉਂਦੇ ਨੇ ਨਾ ਵਿਆਹ ਢੰਗ, ਉਸ ਵੇਲੇ ਤੇ ਹੋਰ ਮੁਸ਼ਕਿਲ ਹੋਏ ਇਹਨੇ ਜੀ, ਕਰੀਏ ਕੀ ਹੁਣ, ਬੱਚੇ ਨਹੀਂ ਮੰਨਦੇ ਪਏ। ਹੱਠ ਕਰਕੇ ਇੱਥੇ ਤੇ ਮਨਾ ਲਿਆ, ਪਰ ਰੱਬ ਨਹੀਂ ਜੇ ਮੰਨਦਾ। ਰੱਬ ਨੂੰ ਕੋਈ ਆਖੇ ਨਾ ਗਲਤ ਗੱਲ ਮਨਾ ਲਵਾਂ, ਗੁਰੂ ਨੂੰ ਗਲਤ ਗੱਲ ਮਨਾ ਲਵਾਂ, ਹੱਠ ਨਾਲ ਨਹੀਂ ਭਤੀਜਦਾ ਤੇ ਨਾ ਭੇਖ ਨਾਲ। ਕੱਲ ਵੀ ਮੈਂ ਬੇਨਤੀ ਕੀਤੀ ਸੀ, ਕੋਈ ਆਖੇ ਕਿ ਬਾਹਰੋਂ ਤੇ ਮੈਂ ਆਪਣਾ ਆਪਾ ਸਵਾਰ ਲਵਾਂ, ਪਰ ਲੋਕ ਪਤੀਨੇ ਕਛੂ ਨਾ ਹੋਵੇ, ਨਾ ਹੀ ਰਾਮ ਇਹਨਾਂ ਨਾ, ਹੱਥ ਨਾਲ ਨੀ ਭਤੀਜਦਾ। ਭੇਖੀ ਪ੍ਰਭੂ ਨੇ ਪਾਈਏ ਬਿਨ ਸੱਚੇ ਸਿੱਖ, ਜੇ ਕੋਈ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮਨਾਇ ਲੈਣ, ਉਹ ਹੱਠ ਨਾਲ ਨਹੀਂ ਭਤੇਜਦਾ ਔਰ ਭੇਖਾਂ ਵਿੱਚ ਨਹੀਂ ਭਿੱਜਦਾ। ਹਾਂਜੀ,
ਘੜ ਭਾਂਡੇ ਜਿਨ ਅੰਮ੍ਰਿਤ ਪਾਇਆ,
ਇਹ ਸਰੀਰ ਸਾਰੇ ਜਿੰਨੇ ਬੈਠੇ ਉਹ ਭਾਂਡੇ ਹਾਂ ਅਸੀਂ, ਆਪੇ ਭਾਂਡੇ ਸਾਜੀਆਂ ਨੇ ਆਪੇ ਪੂਰਨ ਦੇ, ਇਹ ਭਾਂਡੇ ਖੜ ਕੇ ਵਿੱਚ ਨਾਮ ਅੰਮ੍ਰਿਤ ਉਸਨੇ ਪਾ ਦਿੱਤਾ। ਵਡਪਾਗੇ ਨੇ ਜਿਨ੍ਹਾਂ ਦੇ ਵਿੱਚ ਨਾਮ ਅੰਮ੍ਰਿਤ ਉਸਨੇ ਪਾਇਆ ਹੈ।
ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ,
ਪ੍ਰਭੂ ਦੀ ਪ੍ਰੇਮਾ ਭਗਤੀ ਵਿੱਚ ਉਹਨਾਂ ਦਾ ਮਨ ਪਤੀਜ ਗਿਆ। ਮਨ ਦੀ ਤਸੱਲੀ, ਜਿੱਥੇ ਮਨ ਮੰਨ ਜਾਏ, ਪਤੀਜਨ ਦਾ ਅਰਥ ਹੀ ਹੈ ਮੰਨੇ, ਜਿਹਨੂੰ ਕਿਹਾ ਮੰਨੇ ਕਿ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਮਨ ਦੀ ਤਸੱਲੀ ਹੋ ਗਈ, ਹੁਣ 100 ਦਲੀਲਾਂ ਕੋਈ ਦੇਵੇ ਪਿਆ। ਸਿੱਖੀ ਤੇ ਜਿਨ੍ਹਾਂ ਦਾ ਮਨ ਭਤੀਜ ਗਿਆ ਨਾ, 100 ਵਾਰੀ ਕੋ ਕਕਾਰਾਂ ਦੇ ਖਿਲਾਫ ਆ ਕੇ ਉਹਨਾਂ ਨੂੰ ਜ਼ਰਾ ਜਿੰਨਾ ਅਸਰ ਨਹੀਂ। ਕੋਈ ਅੰਮ੍ਰਿਤ ਦੇ ਖਿਲਾਫ ਆ ਕੇ, ਬਾਣੀ ਦੇ ਖਿਲਾਫ ਆ ਕੇ, ਕਿਉਂਕਿ ਮਨ ਭਤੀਜ ਗਿਆ, ਮਨ ਸਮਝਦਾ, ਇਸ ਤੋਂ ਅੱਗੇ ਗੱਲ ਕੋਈ ਨਹੀਂ। ਮਨ ਜਿਨ੍ਹਾਂ ਦਾ ਭਤੀਜ ਗਿਆ, ਉਹਨਾਂ ਦੇ ਚੰਗੇ ਭਾਗ ਪ੍ਰਭੂ ਦੀ ਪ੍ਰੇਮਾ ਭਗਤੀ ਨਾਲ ਪ੍ਰਭੂ ਨੇ ਕਿਰਪਾ ਕੀਤੀ, ਮਨ ਭਤੀਜ ਗਿਆ, ਮਨ ਦੀ ਤਸੱਲੀ ਹੋ ਗਈ, ਤ੍ਰਿਪਤੀ ਹੋ ਗਈ। ਹਾਂਜੀ,
ਪੜ ਪੜ ਭੂਲਾ ਹੈ ਚੋਟਾ ਖਾਹੇ,
ਬਹੁਤ ਬੰਦੇ ਬਾਹਰੋਂ ਤੇ ਵਿਦਿਆ ਇਕੱਠੀ ਕਰ ਲੈਂਦੇ ਨੇ, ਪਰ ਇਲਮ ਔਰ ਅਮਲ ਇਹਨਾਂ ਦਾ ਮੇਲ ਨਹੀਂ ਬਣਦਾ, ਭਾਵ ਜੋ ਕਹਿੰਦੇ ਨੇ ਉਹ ਕਰਦੇ ਨਹੀਂ। ਉਹ ਗਿਆਨ ਦੋ ਕੌਡੀਆਂ ਦਾ ਨਹੀਂ, ਜਿਹੜਾ ਗਿਆਨ ਕੰਮ ਕਰਨ ਲੱਗਿਆਂ ਤੇਰੇ ਕੰਮ ਨਹੀਂ ਆਇਆ। ਹੁਣ ਗਿਆਨ ਤੇ ਇਕੱਠਾ ਕਰ ਲਿਆ ਤੇ ਕਰਮ ਕਰਨ ਲੱਗੇ ਹੋ ਤੇਰੇ ਕੰਮ। ਹੁਣ ਗਿਆਨ ਇਕੱਠਾ ਇੰਜ ਸਮਝੋ ਸੁਖੈਨ ਢੰਗ ਨਾਲ, ਭਾਈ ਖੂਹ ਚ ਨਹੀਂ ਡਿੱਗਣਾ ਚਾਹੀਦਾ, ਖੂਹ ਚ ਨਹੀਂ ਡਿੱਗਣਾ ਚਾਹੀਦਾ, ਹੱਥ ਚ ਦੀਵਾ ਲੈ ਕੇ ਖੂਹ ਚ ਨਹੀਂ ਗਿਰਨਾ, ਯਾਦ ਹੋ ਗਏ, ਦੀਵਾ ਵੀ ਯਾਦ ਹੋ ਗਿਆ, ਖੂਹ ਵੀ ਯਾਦ ਹੋ ਗਿਆ, ਨਹੀਂ ਡਿੱਗਣਾ, ਲੇਕਿਨ ਜਾ ਕੇ ਗਿਰ ਗਿਆ। ਬੜੀ ਸੁੰਦਰ ਘਟਨਾ ਯਾਦ ਆਈ, ਤੋਤਿਆਂ ਨੂੰ ਕਿਸੇ ਸਿਖਾ ਦਿੱਤਾ ਸੀ ਸ਼ਿਕਾਰੀ ਆਏਗਾ, ਚੋਗਾ ਪਾਏਗਾ, ਜਾਲ ਵਿਛਾਏਗਾ, ਅਸੀਂ ਨਹੀਂ ਫਸਣਾ, ਉਹਨਾਂ ਯਾਦ ਕਰ ਲਏ। ਉਹਨੇ ਜਾਲ ਲਾਇਆ ਤੇ ਪੜਦੇ ਪੜਦੇ ਕਿ ਸ਼ਿਕਾਰੀ ਆਏਗਾ, ਜਾਲ ਵਿਛਾਏਗਾ, ਅਸੀਂ ਨਹੀਂ ਫਸਣਾ, ਸਾਰੇ ਜਾ ਕੇ ਫਸ ਗਏ। ਹੁਣ ਗਿਆਨ ਤੇ ਯਾਦ ਹੋ ਗਿਆ, ਲੇਕਿਨ ਉਹ ਗਿਆਨ ਕੰਮ ਨਹੀਂ ਆਇਆ। ਪੜ ਪੜ ਫੁੱਲਾਂ ਚੋਟਾਂ ਖਾਏ, ਪੜਦੇ ਨੇ ਫੁੱਲਦੇ ਨੇ ਔਰ ਚੋਟਾਂ ਖਾਂਦੇ ਹਨ, ਜੰਮਦੀਆਂ ਚੋਟਾਂ ਖਾਂਦੇ ਹਨ, ਇੱਥੇ ਵੀ ਚੋਟਾਂ ਅੱਗੇ ਵੀ ਚੋਟਾਂ ਖਾਂਦੇ ਹਨ।
ਬਹੁਤ ਸਿਆਣਪ ਆਵਹ ਜਾਹੇ,
ਸਿਆਣਪ ਨਾਲ ਇਹ ਤੇ ਕੰਮ ਕਿਸੇ ਨਹੀਂ ਆਉਂਦੀ, ਸਹਿ ਸਿਆਣਪਾਂ ਲੱਖ ਹੋਣ ਤਾਂ ਇੱਕ ਨਾ ਚੱਲੇ ਨਾਲ।
ਕਹਿੰਦੇ ਨੇ ਆਉਣਾ ਜਾਣਾ ਜਨਮ ਮਰਨ ਦਾ ਗੇੜੀ ਬਣਿਆ ਰਹਿੰਦਾ ਹੈ।
ਨਾਮ ਜਪੈ ਭਉ ਭੋਜਨ ਖਾਏ,
ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਹੈ ਭਉ ਦਾ ਭੋਜਨ, ਰੱਬ ਦਾ ਭੈ, ਰੱਬ ਦਾ ਆਦਰ ਸਤਿਕਾਰ ਇਹ ਭੋਜਨ ਛਕਦਾ ਹੈ।
ਗੁਰਮੁਖ ਸੇਵਕ ਰਹੇ ਸਮਾਏ,
ਗੁਰੂ ਦੀ ਸ਼ਰਨ ਪੈ ਕੇ ਸੇਵਕ ਬਣ ਜਾਂਦੇ ਨੇ ਜਿਹੜੇ ਪ੍ਰਮਾਤਮਾ ਵਿੱਚ ਲੀਨ ਹੋ ਕੇ ਸਮਾਈ ਉਹਨਾਂ ਦੀ ਹੁੰਦੀ ਹੈ।
ਪੂਜ ਸਿਲਾ ਤੀਰਥ ਬਨਵਾਸਾ,
ਸਿਲਾ ਦਾ ਅਰਥ ਹੈ ਪੱਥਰ, ਪੱਥਰ ਪੂਜ ਲੈਣੇ, ਇਹਨਾਂ ਨੂੰ ਪੂਜ ਕੇ ਤੀਰਥਾਂ ਤੇ ਬਣ ਵਿੱਚ ਜੰਗਲ ਵਿੱਚ ਜਾ ਕੇ ਵਾਸਾ ਕਰ ਲੈਣਾ।
ਪਰਮਤ ਡੋਲਤ ਭਏ ਉਦਾਸਾ,
ਭਰਮ ਵਿੱਚ ਹੀ ਭਟਕਦੇ ਪਏ ਨੇ, ਡੋਲਦੇ ਪਏ ਨੇ, ਉਦਾਸ ਨੇ ਮੰਨ ਲਿਆ। ਉੱਥੇ ਬਾਜ਼ਾਰ ਨਹੀਂ ਦਿਸਣਗੇ ਪਰ ਮਨ ਦੀ ਸੋਚਣੀ, ਇਹਦਾ ਕੀ ਕਰਨਗੇ, ਸੋਚਣੀ ਬੰਦੇ ਦੀਆਂ ਯਾਦਾਂ ਤੇ ਬਾਜ਼ਾਰ ਪਹੁੰਚ ਜਾਂਦੇ, ਪਰਿਵਾਰ ਛੱਡ ਗਏ ਪਰਿਵਾਰ ਦੀ ਯਾਦ ਆ ਗਈ, ਗੱਲ ਤੇ ਉੱਥੇ ਹੀ ਹੈ, ਐਵੇਂ ਭਟਕਦੇ ਫਿਰਦੇ ਹਨ। ਹਾਂਜੀ,
ਮਨ ਮੈਲੇ ਸੂਚਾ ਕਿਉਂ ਹੋਏ,
ਜਦੋਂ ਅੰਦਰੋਂ ਮਨ ਮੈਲ ਹੈ ਬੰਦਾ ਸੁੱਚਾ ਪਾਣੀ ਨਾਲ ਕਿਵੇਂ ਹੋ ਸਕਦਾ। ਮਨ ਮੈਲੇ, ਸਭ ਕੁਛ ਮੈਲਾ, ਤਨ ਧੋਤਾ ਮਨ ਅੱਛਾ ਨਾ ਹੋਏ, ਮਨ ਪਵਿੱਤਰ ਨਹੀਂ ਹੋ ਸਕਦਾ।
ਸਾਚ ਮਿਲੈ ਪਾਵੈ ਪਤ ਸੋ,
ਇੱਜ਼ਤ ਉਹਨਾਂ ਨੂੰ ਮਿਲਦੀ ਹੈ ਜਿਹੜੇ ਸੁੱਚੇ ਨੇ, ਤੇ ਸੁੱਚੇ ਹੁੰਦੇ ਨੇ ਜਿਹਨਾਂ ਨੂੰ ਸੱਚ ਦੁਆਰਾ ਰੱਬ ਮਿਲਦਾ। ਸੂਚੇ ਨਾ ਆਖੀਏ ਬਹਿਣ ਜੇ ਪਿੰਡਾ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ, ਰੱਬ ਮਨ ਚ ਵਸਦਾ ਹੈ। ਹਾਂਜੀ,
ਆਚਾਰਾ ਵਿਚਾਰ ਸਰੀਰ,
ਜਿਸ ਸਰੀਰ ਦੇ ਵਿੱਚ ਪਵਿੱਤਰ ਆਚਰਨ ਵੀ ਹੈ ਤੇ ਉੱਚੀ ਵਿਚਾਰ ਵੀ ਹੈ, ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ। ਰੱਬ ਦੀ ਵਿਚਾਰ, ਬਾਣੀ ਦੀ ਵਿਚਾਰ, ਗੁਰੂ ਦੀ ਵਿਚਾਰ ਹੈ ਔਰ ਉੱਚਾ ਆਚਰਨ ਹੈ।
ਆਦ ਜੁਗਾਦ ਸਹਿਜ ਮਨ ਧੀ,
ਆਦ ਜੁਗਾਂ ਦੇ ਆਦ ਵਿੱਚ ਸਦਾ ਹੀ ਉਹ ਸਹਿਜ ਵਿੱਚ ਨੇ, ਉਹਨਾਂ ਦੇ ਮਨ ਵਿੱਚ ਧੀਰਜ ਹੈ। ਹਾਂਜੀ,
ਪਲ ਪੰਕਜ ਮਹਿ ਕੋਟ ਉਧਾਰੇ,
ਉਹ ਪ੍ਰਮਾਤਮਾ, ਇੱਥੇ ਪੰਕਜ ਜਿਹੜਾ ਸ਼ਬਦ ਵਰਤੇ ਅੱਖ ਲਈ, ਕਵਲ ਨਾਲ ਤੁਲਨਾ ਦਿੱਤੀ, ਕਵਲ ਨੈਣ ਮਦਰ ਬੈਣ ਕੋਟ ਸੈਨ ਸੰਗ ਸੋਭ, ਕਹਿਤ ਮਾਂ ਯਸ਼ੋਦ ਜਿਸੈ ਦਹੀਂ ਭਾਤ ਖਾਏ ਜੀ। ਇੱਕ ਪਲ ਵਿੱਚ ਉਹ ਪ੍ਰਮਾਤਮਾ ਅੱਖ ਦੇ ਫੋਰ ਵਿੱਚ ਕਰੋੜਾਂ ਦਾ ਉਧਾਰ ਕਰ ਦਿੰਦਾ ਹੈ।
ਕਰ ਕਿਰਪਾ ਗੁਰਮੇਲ ਪਿਆਰੇ,
ਕਿਰਪਾ ਕਰਕੇ ਪ੍ਰਮਾਤਮਾ ਮੈਨੂੰ ਗੁਰੂ ਮੇਲ, ਜਿਹੜਾ ਛਿਣ ਵਿੱਚ ਕਰੋੜਾਂ ਦਾ ਨਿਸਤਾਰਾ ਕਰਦਾ ਹੈ।
ਕਿਸ ਆਗਾ ਪ੍ਰਭ ਤੁਧ ਸਾਲਾ ਹੀ,
ਹੇ ਪ੍ਰਭੂ ਮੈਂ ਕਿਹੜਾ ਬੰਦਾ ਲੱਭਾਂ ਕਿ ਜਿਸ ਅੱਗੇ ਤੇਰੀ ਸਿਫਤ ਜਾ ਕੇ ਕਰਾਂ। ਹਾਂਜੀ,
ਤੁਧ ਬਿਨ ਦੂਜਾ ਮੈਂ ਕੋ ਨਾ,
ਮੇਰੇ ਵਾਸਤੇ ਦੂਜਾ ਹੈ ਹੀ ਕੋਈ ਨਹੀਂ, ਤੇਰੇ ਤੋਂ ਬਿਨਾਂ ਦੂ ਤੇਰੀ ਸਿਫਤ ਤੇਰੇ ਅੱਗੇ ਹੀ ਕਰਦੇ ਆ, ਤੇਰਾ ਕੀਰਤਨ ਤੇਰੇ ਅੱਗੇ ਹੀ ਕਰਦਾ, ਤੇਰਾ ਸਿਮਰਨ ਤੇਰੇ ਅੱਗੇ ਹੀ ਆਖਦਾ ਹਾਂ।
ਜੋ ਤੁਧ ਭਾਵੈ ਤਿਉ ਰਾਖ ਰਜਾਏ,
ਮੈਨੂੰ ਕੋਈ ਪਤਾ ਨਹੀਂ ਕਿਵੇਂ ਰਹਿਣਾ, ਜਿਉਂ ਭਾਵੈ ਤਿਉ ਰਾਖ ਲੈ, ਹਮ ਸ਼ਰਨ ਪ੍ਰਭੇ ਆਏ ਰਾਮ ਰਾਵ, ਜਿਵੇਂ ਤੇਰੀ ਰਜ਼ਾ ਰੱਖ ਲੈ, ਜਿੱਥੇ ਮੈਨੂੰ ਰੱਖਣਾ ਮੈਂ ਤੇਰਾ ਬੱਚਾ ਹਾਂ, ਜਿਸ ਪਾਸੇ ਲਗਾਵੇਂ ਮੈਂ ਲੱਗਾਂਗਾ, ਜਿੱਥੇ ਬਿਠਾਵੇਂ ਬੈਠਾਂਗਾ, ਜਿੱਥੇ ਭੇਜੇ ਮੈਂ ਜਾਵਾਂਗਾ, ਜਿਵੇਂ ਤੇਰੀ ਰਜ਼ਾ ਮੈਨੂੰ ਰੱਖ ਲੈ।
ਨਾਨਕ ਸਹਿਜ ਭਾਏ ਗੁਣ ਗਾਏ,
ਸਹਿਜ ਕਹਿ ਭਾਏ ਸੁੱਤੇ ਸਿੱਧ, ਭਾਵ ਉਚੇਚ ਕੋਈ ਨਹੀਂ ਕਰਨੀ ਪਈ, ਉਚੇਚਾ ਉਪਰਾਲਾ ਨਹੀਂ ਕਰਨਾ, ਪਿਆੰਤ ਚ ਬੇਨਤੀ ਕਰਕੇ ਸਮਾਪਤ ਕਰਾਂ, ਸਮਾਂ ਹੋ ਗਿਆ। ਜਦੋਂ ਅਸੀਂ ਕੁਛ ਕਰਦੇ ਹਾਂ ਨਾ, ਕਰਤਾ ਭਾਵ ਹੈ ਮੈਂ ਕਰ ਰਿਹਾ, ਮਗਰ ਥਕਾਵਟ ਹੈ, ਜਿਹੜਾ ਕਰੇਗਾ ਉਹਨੂੰ ਤੇ ਥਕਾਵਟ ਹੋਏਗੀ। ਜੇ ਮੈਂ ਪੁੱਛਾਂ ਸਾਹ ਲੈਂਦੇ ਕਦੀ ਥੱਕੇ ਹੋ, ਹਾਲੀ ਹੋ ਰਹੀ ਹੈ ਨਾ ਕਿਰਿਆ, ਪਰ ਕੋਈ ਕਹਿੰਦਾ ਸਾਹ ਲੈਂਦੇ ਥੱਕੇ ਦਾ ਅਰਥ ਹੈ ਬੰਦਾ ਮਰ ਗਿਆ, ਸਵਾਸ ਲੈਂਦੇ ਨਹੀਂ ਥੱਕੇ ਕਿਉਂਕਿ ਸਹਿਜ ਹੈ ਆ ਰਹੇ ਨੇ। ਇਸੇ ਤਰ੍ਹਾਂ ਯਕੀਨ ਜਾਣਨਾ ਪਹਿਲਾਂ ਤੇ ਸਾਡਾ ਅਭਿਆਸ ਹੈ, ਤੁਸੀਂ ਜਪਦੇ ਹੋ ਫਿਰ ਅੰਦਰੋਂ ਵਾਹਿਗੁਰੂ ਬੋਲਦਾ, ਇੱਕ ਦਿਨ ਜਦੋਂ ਆਪ ਬੋਲਦਾ ਹੈ ਨਾ ਉਹ ਫਿਰ ਸਹਿਜ ਹੋ ਜਾਂਦਾ, ਫਿਰ ਕਰਦੇ ਨਹੀਂ ਹੁੰਦਾ। ਇੰਜ ਕਹਾਂ, ਉਹਨਾਂ ਨੂੰ ਪੁੱਛੀਏ ਤੂੰ ਸਿਮਰਨ ਕੀਤਾ, ਉਹ ਕਹਿੰਦੇ ਨੇ ਨਹੀਂ, ਆਪ ਜਪਾਏ ਜਪੈ ਸੋਨਾ, ਉਹ ਕਰਦਾ ਉਹ ਕਰਾਉਂਦਾ, ਤੁਸੀਂ ਸੇਵਾ ਕੀਤੀ, ਕਹਿੰਦੇ ਨੇ ਨਹੀਂ ਉਸ ਨੇ, ਮੇਰਾ ਕੀ ਆ ਕਛੂ ਨਾ। ਸਹਿਜ ਅਵਸਥਾ ਜਿਸ ਦਿਨ ਹੋਏਗੀ
ਭਲਾ ਹੋਏਗਾ, ਕੁਰਬਾਨੀ ਹੋਵੇਗੀ, ਸਿਮਰਨ ਹੋਵੇ, ਪਰ ਵਿੱਚੋਂ ਮੈਂ ਨਿਕਲ ਜਾਏਗੀ। ਉਸ ਦਿਨ ਆਖਾਂਗੇ ਕਬੀਰ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ ਕਿਆ ਜਾਣੂ ਕਿਛ ਹਰ ਕੀਆ ਭਇਓ ਕਬੀਰ ਕਬੀਰ। ਗੁਰੂ ਕਿਰਪਾ ਕਰੇ ਇਹ ਸਹਿਜ ਅਵਸਥਾ ਹਰ ਇੱਕ ਤੇ ਆਵੇ। ਮਨੁੱਖਾ ਜਨਮ ਲਿਆ ਗੁਰੂ ਕੇ ਸਿੱਖ ਬਣੀਏ, ਜਨਮ ਮਿਲ ਗਿਆ ਮਾਤਾ ਪਿਤਾ ਤੋਂ ਸਿੱਖੀ ਮਿਲਣੀ ਹੈ ਸਤਿਗੁਰੂ ਤੋਂ, ਅੰਮ੍ਰਿਤ ਪਾਨ ਕਰਨਾ, ਰਹਿਤ ਵਿੱਚ ਰਹਿਣਾ, ਗੁਰੂ ਦੀ ਬਖਸ਼ਿਸ਼ ਲੈ ਕੇ ਚੱਲਣਾ, ਰਜ਼ਾ ਵਿੱਚ ਤੁਰਨਾ, ਸਹਿਜ ਗੁਰਮਤਿ ਸਹਿਜ ਨੂੰ ਸਮਝਣਾ, ਉਸ ਨੂੰ ਜਿਉਣਾ। ਸਹਿਜੇ ਜਾਗੈ ਸਹਿਜੇ ਸੋਵੈ ਗੁਰਮੁਖੇ ਅਣਦਿਨ ਉਸਤਤ ਹੋਵੇ। ਇਹ ਨਿਕ ਸ਼ਬਦ ਪ੍ਰਵਾਨ ਕਰਨੇ। ਦੋ ਹਾਜ਼ਰੀਆਂ ਭਰਦਿਆਂ ਬੇਅੰਤ ਫੁੱਲਾਂ ਹੋਈਆਂ ਹੋਣਗੀਆਂ ਸਮੁੱਚੇ ਸਿੰਘ ਸਾਹਿਬਾਨ। ਸਰਬੱਤ ਦਾ ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਬੱਤ ਦਾ ਧੰਨਵਾਦ ਗੁਰੂ ਕੀਆਂ ਸੰਗਤਾਂ, ਥਨ ਤੋਂ ਅਨੰਤ ਗੁਰੂ ਰਾਮਦਾਸ ਦਾ ਸ਼ੁਕਰਾਨਾ। ਆਖਰੀ ਪੰਕਤੀਆਂ ਸੁਣੋ, ਸਮਾਪਤੀ ਕਰੀਏ ਜੀ।
ਜੋ ਤੁਧ ਪਾਵੈ ਤਿਉਂ ਰਾਖ ਰਜਾਏ, ਨਾਨਕ ਸਹਿਜ ਪਾਏ ਗੁਣ ਗਾਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।